सतगुरु जी दे पावन पवित्र गुर इतिहास की कथा चल रही है। मन बिरती नूं एकाग्र करके आप संगतां गुर इतिहास की कथा सरवण करो।
सतनाम श्री वाहिगुरु साहिब जी दोहरा गंगू नाऊ सहगला।
ये धन गुरु अर्जन देव सच्चे पातशाह जी दे चरणों विच पंज गुरु के सिख सतगुरां दे अज दर्शन करन आए श्री अमृतसर साहिब विखे, जिन्हां दे नाम भाई गंगू, भाई नाऊ, भाई रामा, भाई धर्मा चार, पंचम भाई उद्दा और ये सहगला जाति दे है। खत्रियां दियां जातियां, ब्राह्मणां दियां जातियां वख वख मन्नियां हन। मैं अगे भी एक दिन जिक्र किया सी, सिख धर्म नूं उस समय उच्च जाति दे लोक शूद्र लोकां दा धर्म कह के सिख धर्म दे नाल मन विच मतसर ईरखा द्वेष करिया करदे सन। पर साध संगत जी धन गुरु नानक साहिब सच्चे पातशाह जी का ऐसा प्रताप वरत्या इस लुकाई विच कि सने सने उच्च जातियां दे लोक भी गुरसिखी धर्म दे विच हाजर होए, सतगुरां दे चरणां विच शामिल होए और सतगुरां तों गुरसिखी दी दात प्राप्त करके गुरु के सिख बने। इस करके गुरसिख धर्म एक ऐसा महान धर्म है जिवें माँ अपने सारे बच्चों नूं अपनी बुकल विच लै के बिठाउंदी है, भावें बच्चों के किहो जिही सुभाअ होण, किहो जिहे उन्हां दे गुण अवगुण होण, पर वो सारिआं नूं अपने निग दी छां दिंदी है। ये सिख धर्म भी गुरु साहब जी का ऐसा महान साजिआ होया सिख पंथ है, खालसा पंथ है, जिस विच हर धर्म के लोग, हर धर्म के, हर जाति के, हर वर्ण और वर्ग के लोग गुरसिखी दे विच सतगुरां ने अपने कलावे विच लै के सारिआं नूं अपने प्रेम दा, प्यार दा, आनंद दा, बख्शिशां दा, शांति दा, कृपा दा, रहमत दा निग बख्श के सारिआं नूं सतगुरु जी ने किरतार्थ कीता है। सो साध संगत जी ये पंज सिख हन जिन्हां दा नाम, पहला नाम भाई गंगू है, दूजा भाई नाऊ है, तीजा भाई रामा है, चौथा भाई धर्मा है। गंगू नाऊ सहगला, सहगला इन्हां दी जाति है।
रामा धर्मा और
तीजा रामा ते चौथा धर्मा और एक होर भी है,
पंचम उद्दा जानिए,
पंचमा भाई उद्दा जानी दा है। ये पंज सिख धन गुरु अर्जन देव जी दे चरणां विच आए हन दर्शन करन वास्ते।
मिल के होए इक ठौर,
इकट्ठे ही चल के आए है, एको ही जगह तो एको ही इलाके विचों सतगुरु श्री गुरु अर्जन देव जी दे श्री अमृतसर साहिब विखे पावन पवित्र दर्शन करन वास्ते।
चौपाई श्री अर्जन की पर कर शरणी,
सतगुरु श्री गुरु अर्जन देव जी दे चरणा विच इन्हां सिखां ने बड़े आदब सत्कार दे नाल मत्था टेकिया, नमस्कार कीती, सतगुरां दे चरणां दी ओट लैणा कीती है।
वंदन करके बेनती बरनी,
नमस्कार करके सतगुरां नूं बेनती कीती अपने वल्लों।
होए कर सिख रहे गुर पास,
हे सतगुरु जी तुहाडे चरणां विच असीं सिखी धारण करके तुहाडे चरणां विच ही सिख बन के रहना चाहुंदे हां। अगे भी बहुत सिखां ने आप जी दे चरणां विच रह के सिखी धारण कीती है, सिखी नूं कमाया है।
एक दिन करत पए अरदास,
सच्चे पातशाह कुछ सिख एक दिन मिल के आपस दे विच इस तरह की विचार करन लगे और ये विचार की कीती है कि सच्चे पातशाह सारे सिखां ने मिल के आपस दे विच इस तरह दियां विचारां कीतियां ਆਪਸ ਦੇ ਵਿੱਚ ਇਸ ਤਰ੍ਹਾਂ ਕਰਕੇ ਸਾਰਿਆਂ ਨੇ ਇੱਕ ਐਸੀ ਮਹਾਨ ਪਰਮਾਰਥ ਦੀ ਵਿਚਾਰ ਨੂੰ ਕੀਤਾ ਹੈ।
ਵੇਦਕ ਤੇ ਮੁਨੀ ਅਵਤਾਰ
ਇਸ ਸੰਸਾਰ ਵਿੱਚ ਚਾਰ ਵੇਦ ਚਾਰ ਕਤੇਬ। ਵੇਦ ਸ਼ਬਦ ਜਿੱਥੇ ਆਏਗਾ ਉੱਥੇ ਸਨਾਤਨ ਹਿੰਦੂ ਧਰਮ ਦੇ ਚਾਰ ਵੇਦਾਂ ਦਾ ਜ਼ਿਕਰ ਆਏਗਾ। ਜਿੱਥੇ ਕਤੇਬ ਦਾ ਜ਼ਿਕਰ ਆਏਗਾ ਉੱਥੇ ਇਸਲਾਮ ਮੁਸਲਮਾਨ ਧਰਮ ਦੀਆਂ ਚਾਰ ਧਾਰਮਿਕ ਕਿਤਾਬਾਂ ਚਾਰ ਧਾਰਮਿਕ ਗ੍ਰੰਥ ਜਿਹਨੂੰ ਤੌਰੇਤ ਅੰਜੀਲ ਔਰ ਜੰਬੂਰ ਅਤੇ ਚੌਥੀ ਕੁਰਾਨ। ਇਹ ਚਾਰ ਕਿਤਾਬਾਂ ਇਸਲਾਮ ਧਰਮ ਦੇ ਧਾਰਮਿਕ ਗ੍ਰੰਥ ਮੰਨੇ ਜਾਂਦੇ ਹੈ। ਇਸ ਕਰਕੇ ਸਾਧ ਸੰਗਤ ਜੀ ਚਾਰ ਵੇਦ ਚਾਰੇ ਕਤੇਬ ਰਿਸ਼ੀ ਔਰ ਮੁਨੀ ਅਤੇ ਅਵਤਾਰ ਜਿੰਨੇ ਹਨ
ਪੰਡਿਤ ਗਿਆਨੀ ਭਏ ਹਜ਼ਾਰ
ਔਰ ਵੱਡੇ ਵੱਡੇ ਵਿਦਵਾਨ ਅਤੇ ਗਿਆਨਵਾਨ ਇਸ ਧਰਤੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਏ ਹੈ।
ਸਭਨ ਭਾਖਿਓ ਬ੍ਰਹਮ ਅਨੰਤ
ਇਹਨਾਂ ਸਿੱਖਾਂ ਨੇ ਦੂਸਰੇ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਰਿਆਂ ਨੇ ਇੱਕੋ ਗੱਲ ਕਹੀ ਹੈ ਕਿ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ ਕੋਈ ਉਸਨੂੰ ਈਸ਼ਰ ਕਹਿੰਦਾ ਕੋਈ ਉਸ ਵਾਹਿਗੁਰੂ ਨੂੰ ਖੁਦਾ ਕਹਿੰਦਾ ਹੈ ਕੋਈ ਅੱਲਾਹ ਆਖਦਾ ਕੋਈ ਰੱਬ ਆਖਦਾ ਹੈ। ਆਪਾਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਲੈ ਕੇ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਹਾਂ ਵਿਸ਼ੇਸ਼ ਰੂਪ ਦੇ ਵਿੱਚ ਜਿਸ ਦਾ ਨਾਮ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਸ਼ਬਦ ਰੱਖਿਆ ਹੈ। ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਬ੍ਰਹਮ ਹੈ ਵੇਦਾਂਤੀ ਉਸ ਨੂੰ ਬ੍ਰਹਮ ਕਹਿ ਕੇ ਬੁਲਾਉਂਦੇ ਹੈ। ਇਸ ਕਰਕੇ ਉਹ ਜਿਹੜਾ ਬ੍ਰਹਮ ਹੈ ਉਹ ਅਨੰਤ ਹੈ ਉਹਦਾ ਕੋਈ ਅੰਤ ਨਹੀਂ ਅੱਜ ਤੱਕ ਪਾ ਸਕਿਆ। ਉਹਨੂੰ ਸਾਰੇ ਅਨੰਤ ਅਨੰਤ ਆਖਦੇ
ਖੋਜ ਰਹੇ ਨਹਿ ਪਾਇਓ ਅੰਤ
ਸਾਰੇ ਰੱਬ ਦਾ ਅੰਤ ਲੱਭਦੇ ਰਹੇ ਪਰ ਕਿਸੇ ਨੂੰ ਪਰਮਾਤਮਾ ਦਾ ਵਾਹਿਗੁਰੂ ਪਰਮੇਸ਼ਰ ਦਾ ਅਕਾਲ ਪੁਰਖ ਦਾ ਅੰਤ ਨਹੀਂ ਲੱਭਿਆ ਅੰਤ ਨਹੀਂ ਥਿਆਇਆ।
ਬ੍ਰਹਮ ਜੋ ਕਹੇ ਸੱਚ ਦਾ ਆਨੰਦ
ਜੋ ਬ੍ਰਹਮ ਹੈ ਉਸ ਨੂੰ ਸਤਿ ਚਿੱਤ ਆਨੰਦ ਕਿਹਾ ਜਾਂਦਾ ਹੈ। ਸੱਚ ਦਾ ਆਨੰਦ ਸ਼ਬਦ ਜਿੱਥੇ ਆਏਗਾ ਉੱਥੇ ਤਿੰਨੇ ਸ਼ਬਦਾਂ ਦਾ ਸੁਮੇਲ ਬਣ ਜਾਂਦਾ ਸਤ ਚਿੱਤ ਆਨੰਦ। ਸਤ ਨਾਸ ਤੋਂ ਰਹਿਤ ਜਿਹੜਾ ਸਦਾ ਰਹਿਣ ਵਾਲਾ ਹੋਵੇ ਚਿੱਤ ਤੋਂ ਹੁੰਦਾ ਚੇਤਨ ਭਾਵ ਜਿਹਦੇ ਵਿੱਚ ਚੇਤਨ ਸ਼ਕਤੀ ਚੇਤਨ ਸੱਤਾ ਵੀ ਜਿਹਦੇ ਅਧੀਨ ਹੈ ਚੇਤਨ ਵੀ ਹੈ ਔਰ ਆਨੰਦ ਸਰੂਪ ਵੀ ਹੈ। ਐਸੇ ਤਿੰਨ ਪਦਾਂ ਤੋਂ ਜਿਸ ਨੂੰ ਸੱਚ ਚਿੱਤ ਆਨੰਦ ਕਿਹਾ ਜਾਂਦਾ ਉਹਨੂੰ ਸੱਚ ਦਾ ਆਨੰਦ ਵੀ ਕਿਹਾ ਜਾਂਦਾ ਹੈ। ਕਿਉਂ ਜੋ ਬ੍ਰਹਮ ਹੈ ਉਹ ਸੱਚ ਚਿੱਤ ਆਨੰਦ ਕਿਹਾ ਜਾਂਦਾ ਹੈ।
ਸ਼੍ਰੀ ਨਾਨਕ ਸਵਰੂਪ ਮੁਕੰਦ
ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਦੇਵ ਜੀ ਉਸ ਬ੍ਰਹਮ ਪਰਮੇਸ਼ਰ ਦਾ ਪ੍ਰਤੱਖ ਰੂਪ ਸਨ।
ਬ੍ਰਹਮ ਅਵਤਾਰ ਕਹਿ ਬਖਿਆਤ
ਸਾਰੇ ਉਹਨਾਂ ਨੂੰ ਬ੍ਰਹਮ ਦਾ ਪਰਮੇਸ਼ਰ ਦਾ ਅਵਤਾਰ ਕਹਿ ਕੇ ਉਹਨਾਂ ਦਾ ਸਤਿਕਾਰ ਸਨਮਾਨ ਕਰਦੇ ਆ। ਬਖਿਆਤ ਹੁੰਦਾ ਪ੍ਰਗਟ ਪ੍ਰਤੱਖ। ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਬ੍ਰਹਮ ਦਾ ਵਾਹਿਗੁਰੂ ਦਾ ਪ੍ਰਤੱਖ ਅਵਤਾਰ ਸਨ।
ਜਾਣੇ ਪਰੇ ਸਭਨ ਸਾਖਿਆਤ
ਸਾਰਿਆਂ ਨੇ ਇਸ ਗੱਲ ਨੂੰ ਜਾਣਿਆ ਹੈ ਸਾਰਿਆਂ ਵਿੱਚ ਇਹ ਗੱਲ ਪ੍ਰਗਟ ਹੈ। ਅਸੀਂ ਸਿੱਖ ਵੀ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਦਾ ਰੂਪ ਮੰਨਦੇ ਹਾਂ ਉਸੇ ਦਾ ਅਵਤਾਰ ਸਮਝਦੇ ਹਾਂ। ਇਹ ਗੱਲ ਨੂੰ ਸਾਰੇ ਜਾਣਦੇ ਹਨ ਇਹ ਪ੍ਰਤੱਖ ਹੈ।
ਸੋ ਤਉ ਅੰਤ ਜਾਣਤੇ ਹੋਏ
ਮਹਾਰਾ ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਦਾ ਅੰਤ ਜਾਣਦੇ ਹੀ ਹੋਣਗੇ ਨਾ। ਇਹ ਸਵਾਲ ਹੁਣ ਅਗਲਾ ਆ ਗਿਆ। ਸਵਾਲ ਕੀ ਕੀਤਾ ਕਿ ਗੁਰੂ ਨਾਨਕ ਸਾਹਿਬ ਰੱਬ ਦਾ ਰੂਪ ਸਨ ਅਤੇ ਰੱਬ ਦਾ ਰੂਪ ਹੋਣ ਕਰਕੇ ਉਹਨਾਂ ਨੂੰ ਆਪਣੇ ਅੰਤ ਦਾ ਤਾਂ ਪਤਾ ਹੋਏਗਾ ਨਾ ਵੀ ਮੇਰਾ ਅੰਤ ਕਿੱਥੇ ਤੱਕ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਤਾਂ ਜਾਣਦੇ ਹੀ ਹੋਣਗੇ
ਆਪਣੋ ਅੰਤ ਲਖ ਹੈ ਸਭ ਕੋਈ
ਆਪਣਾ ਅੰਤ ਆਪਣਾ ਅਖੀਰਲਾ ਓੜਕ ਜਿਹੜਾ ਕੋਈ ਕਿਸੇ ਵਸਤੂ ਨੂੰ ਬਣਾਉਂਦਾ ਹੈ ਉਸ ਦੀ ਆਰੰਭਤਾ ਤੋਂ ਲੈ ਕੇ ਅਖੀਰ ਤੱਕ ਉਸ ਬਾਰੇ ਸਾਰਾ ਗਿਆਨ ਰੱਖਦਾ, ਸਾਰਾ ਗਿਆਨ ਉਹਨੂੰ ਪਤਾ ਹੁੰਦਾ, ਉਹ ਜਾਣਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਤਾਂ ਪਤਾ ਹੋਏਗਾ ਹੀ ਨਾ ਵੀ ਸਾਡਾ ਸਰੂਪ ਹੈ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਉਹ ਤਾਂ ਬ੍ਰਹਮ ਦਾ ਅੰਤ ਜਾਣਦੇ ਹੋਣਗੇ ਕਿ ਪਰਮੇਸ਼ਰ ਕਿੱਥੋਂ ਕੁ ਤੱਕ ਹੈ, ਕਿੱਥੋਂ ਕੁ ਤੱਕ ਉਸ ਦਾ ਪਸਾਰਾ ਹੈ।
ਸ੍ਰੀ ਅਰਜਨ ਸੁਣ ਸੰਸਾ ਐਸੇ,
ਐਸਾ ਸੰਸਾ, ਧੰਨ ਗੁਰੂ ਅਰਜਨ ਦੇਵ ਜੀ ਨੇ ਐਸਾ ਸਵਾਲ ਐਸੀ ਸਿੱਖਾਂ ਦੀ ਵਿਚਾਰ ਨੂੰ ਸੁਣ ਕੇ ਉਸ ਵਕਤ
ਉੱਤਰ ਦਿਓ ਤੈਨੂੰ ਕਹੋ ਤੈਸੇ,
ਉਹਨਾਂ ਨੂੰ ਇਸ ਤਰ੍ਹਾਂ ਸਤਿਗੁਰੂ ਜੀ ਨੇ ਉੱਤਰ ਦਿੱਤਾ, ਜਵਾਬ ਦਿੱਤਾ ਨਿਰਣਾ ਕਰਕੇ।
ਆਦ ਅੰਤ ਬ੍ਰਹਮ ਕੀ ਜੇ ਹੋਏ,
ਮਹਾਰਾਜ ਕਹਿੰਦੇ ਪਰਮੇਸ਼ਰ ਦਾ ਆਦ ਭਾਵ ਉਹ ਕਿੱਥੋਂ ਪੈਦਾ ਹੋਇਆ, ਜੰਮਿਆ ਕਿਵੇਂ, ਔਰ ਅੰਤ ਉਹਦਾ ਕਿੱਥੇ ਜਾ ਕੇ ਹੋਣਾ, ਸਮਾਪਤ ਉਹਨੇ ਕਿੱਥੇ ਹੋਣਾ, ਮੁੱਕਣਾ ਕਿੱਥੇ ਹੈ। ਇਸ ਕਰਕੇ ਜੋ ਬ੍ਰਹਮ ਹੈ ਪਰਮੇਸ਼ਰ ਹੈ ਉਹਦਾ ਜਿਹੜਾ ਆਦ ਅੰਤ ਹੈ ਉਸ ਬਾਬਤ
ਸ਼੍ਰੀ ਨਾਨਕ ਜੀ ਉਚਰਤ ਸੋਏ,
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਰੂਰ ਆਪਣੀ ਰਸਨਾ ਤੋਂ ਦੱਸਦੇ ਕਿ ਪਰਮੇਸ਼ਰ ਕਦੋਂ ਪੈਦਾ ਹੋਇਆ ਔਰ ਕਦੋਂ ਪਰਮੇਸ਼ਰ ਦਾ ਅੰਤ ਹੋਣਾ, ਉਹ ਜ਼ਰੂਰ ਸੰਗਤਾਂ ਨੂੰ ਦੱਸਣਾ ਕਰਦੇ।
ਜਿਸ ਕੈ ਕਬਹੂ ਆਦ ਨਾ ਅੰਤ,
ਪਰ ਜਿਸ ਵਾਹਿਗੁਰੂ ਦਾ ਨਾ ਆਦ ਹੈ ਨਾ ਅੰਤ ਹੈ, ਨਾ ਉਹਦੀ ਪੈਦਾਇਸ਼ ਦਾ ਕਿਸੇ ਨੂੰ ਪਤਾ ਨਾ ਉਹਦੇ ਅੰਤ ਦਾ ਪਤਾ, ਐਸਾ ਜੋ ਆਦ ਅੰਤ ਤੋਂ ਰਹਿਤ ਹੈ।
ਕਹਿਬੋ ਤਿਸ ਕੋ ਬਨਹਿ ਬੇਅੰਤ,
ਉਸ ਨੂੰ ਬੇਅੰਤ ਬੇਅੰਤੀ ਕਹਿਣਾ ਬਣਦਾ ਹੈ, ਉਹ ਬੇਅੰਤੀ ਬੇਅੰਤ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਅੰਤ ਨਾ ਅੰਤਾ ਸਦਾ ਬੇਅੰਤਾ ਉਸ ਨੂੰ ਬੇਅੰਤ ਬੇਅੰਤ ਕਹਿ ਕੇ ਕਿਹਾ ਹੈ।
ਜੈਸੇ ਵੇਦ ਨਾਰਾਇਣ ਸਵਾਸ,
ਜਿਵੇਂ ਵੇਦਾਂ ਨੂੰ ਨਾਰਾਇਣ ਦੇ ਭਗਵਾਨ ਦੇ ਸਾਹ ਸਵਾਸ ਮੰਨਿਆ ਹੈ, ਧਾਰਮਿਕ ਸਨਾਤਨ ਧਰਮ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਹੈ।
ਵਰਣਨ ਕਰਿਓ ਬ੍ਰਹਮ ਕੁਛ ਤਾਸ,
ਉਸ ਵੇਦਾਂ ਦੀ ਬਾਣੀ ਵਿੱਚ ਵੀ ਬ੍ਰਹਮ ਦਾ ਕੁਝ ਨਾ ਕੁਝ ਵਰਣਨ ਕੀਤਾ ਹੈ, ਕਥਨ ਕੀਤਾ ਹੈ ਥੋੜਾ।
ਮਧਸੂਦਨ ਸੋ ਬ੍ਰਹਮ ਸਰੂਪ,
ਜਿਹੜਾ ਮਧਸੂਦਨ ਭਗਵਾਨ ਵਿਸ਼ਨੂੰ ਹੋਏ ਮਧੂ ਦੈਂਤ ਨੂੰ ਮਾਰਿਆ ਉਹਨਾਂ ਨੇ, ਉਹ ਵੀ ਬ੍ਰਹਮ ਸਰੂਪ ਦੀ ਸ਼ਕਤੀ ਨਾਲ ਹੀ ਸੰਸਾਰ ਤੇ ਆਏ, ਉਸੇ ਨੇ ਪੈਦਾ ਕੀਤੇ ਸਨ।
ਭਇਓ ਨਿਰਗੁਣ ਤੇ ਸਰਗੁਣ ਸਾਨੂਪ,
ਨਿਰਗੁਣ ਨਿਰਾਕਾਰ ਜੋ ਪਰਮੇਸ਼ਰ ਹੈ ਉਸੇ ਦੁਆਰਾ ਸਰਗੁਣੀ ਜਿਹੜੀ ਸ੍ਰਿਸ਼ਟੀ ਹੈ, ਸਰਗੁਣ ਆਪਾਂ ਦਿਖਾਈ ਦੇਣ ਵਾਲੇ ਭਾਵ ਸਰਗੁਣ ਨੂੰ ਕਿਹਾ ਜਾਂਦਾ ਹੈ ਜਿਹੜਾ ਸਾਡੀਆਂ ਅੱਖਾਂ ਨੂੰ ਦਿਖਾਈ ਦਿੰਦਾ, ਜਿਸ ਦੁਆਰਾ ਸਾਨੂੰ ਸਾਰਾ ਕੁਝ ਅੱਖਾਂ ਵੇਖਦੀਆਂ ਕੰਨ ਸੁਣਦੇ ਹੈ, ਇਹ ਸਰਗੁਣ ਸਾਰੀ ਸਰਗੁਣੀ ਲੀਲਾ ਹੈ। ਇਸ ਕਰਕੇ ਜਿਸ ਨਿਰਗੁਣ ਨੇ ਸਾਰਾ ਸਰਗੁਣ ਦਾ ਰੂਪ, ਸਾਰੇ ਸੰਸਾਰ ਦੀ ਰਚਨਾ ਭਗਵਾਨ ਵਿਸ਼ਨੂੰ ਤੋਂ ਲੈ ਕੇ ਸਾਰੀ ਰਚਨਾ ਰਚੀ ਹੈ।
ਤੈਨੂੰ ਵੇਦ ਮੈਂ ਕਹਿਓ ਬੇਅੰਤ,
ਇਸ ਕਰਕੇ ਉਹਨਾਂ ਨੇ ਵੀ ਭਾਵ ਵੇਦਾਂ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਬੇਅੰਤ ਕਰਕੇ ਕਿਹਾ ਹੈ, ਨੇਤ ਨੇਤ ਕਥੰਤ ਵੇਦਾ
ਪੂਤੀ ਜੇ ਕਹਤੇ ਆਦਰੋ ਅੰਤ,
ਜੇ ਪਰਮੇਸ਼ਰ ਦਾ ਆਦ ਅਤੇ ਅੰਤ ਕੋਈ ਹੁੰਦਾ ਤਾਂ ਵੇਦ ਵੀ ਇਸ ਗੱਲ ਦਾ ਨਿਰਣਾ ਕਰਦੇ।
ਕਹਿਣ ਬੇਅੰਤ ਅੰਤ ਇਹ ਜਾਣਹੁ,
ਜਿਹੜਾ ਪਰਮੇਸ਼ਰ ਨੂੰ ਬੇਅੰਤ ਬੇਅੰਤ ਕਰਕੇ ਕਹਿਣਾ ਨਾ, ਇਹੀ ਉਹਦਾ ਅੰਤ ਜਾਣਨਾ, ਭਾਵ ਇਹੀ ਉਸ ਦੇ ਅਖੀਰ ਤੱਕ ਉਸ ਵਿੱਚ ਪਹੁੰਚਣਾ ਕਿ ਹੇ ਵਾਹਿਗੁਰੂ ਤੂੰ ਬੇਅੰਤ ਹੈ, ਬੇਅੰਤ ਹੈ, ਤੂੰ ਬੇਅੰਤ ਕੋ ਬਿਰਲਾ ਜਾਣੈ, ਗੁਰਪ੍ਰਸਾਦ ਕੋ ਸ਼ਬਦ ਪਛਾਣੈ। ਇਸ ਕਰਕੇ ਬੇਅੰਤ ਬੇਅੰਤ ਕਹਿਣਾ ਹੀ ਉਸ ਵਾਹਿਗੁਰੂ ਦਾ ਅੰਤ ਹੈ, ਇਹ ਭਾਵਨਾ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਹੈ।
ਅਪਰ ਨਾ ਸੰਸੈ ਕੈਸੇ ਅਨਹੁ,
ਇਸ ਕਰਕੇ ਇਸ ਗੱਲ ਦਾ ਕੋਈ ਉੱਤਰ ਹੀ ਨਹੀਂ ਹੈ, ਗੁਰੂ ਸਾਹਿਬ ਨੇ ਵੀ ਨਹੀਂ ਦਿੱਤਾ, ਪਹਿਲੇ ਰਿਸ਼ੀਆਂ ਮੁਨੀਆਂ ਅਵਤਾਰਾਂ ਨੇ ਵੀ ਨਹੀਂ ਇਸ ਬਾਬਤ ਕੋਈ ਨਿਰਣਾ ਕਰ ਸਕੇ। ਇਸ ਕਰਕੇ ਉਸ ਵਾਹਿਗੁਰੂ ਪ੍ਰਤੀ ਕੋਈ ਸੰਸਾ ਮਨ ਵਿੱਚ ਕਿਸੇ ਤਰ੍ਹਾਂ ਦਾ ਵੀ ਨਹੀਂ ਲਿਆਉਣਾ। ਗੁਰਸਿੱਖੋ
तुम अब ब्रह्म लख हो सब माहे।
तुसी अपनी दृष्टि ऐसी बनाउणा करो कि सारे जीवां विच परमेश्वर नूं वसदा ही देखना। जरे जरे विच परमात्मा व्यापक है, वाहिगुरु व्यापक है, उस नूं सारिआं विच ही उस दी जोत नूं वेखणा और सारिआं विच परमात्मा नूं ही वाहिगुरु नूं ही अनुभव करना है।
नभ सम सारे खंडत नाहे,
जिवें सारिआं थावां ते आकाश इक्को ही रूप विच व्यापक है, कितों भी आकाश घट नहीं नजर आउंदा, सारे पूर्ण रूप दे विच व्यापक है, ऊना नहीं है, घट नहीं है।
सिखन सो अब भाव करीजा,
इस करके जिवें आकाश सारे व्यापक है, परमेश्वर भी सारे व्यापक है, साध हजूर हाजर है नाजर, जिमी जमान के बिखै समस्त एक जोत है, ना घाट है ना बाढ़ है, ना घाट बाढ़ होत है। इस करके तुसी ए अपनी ब्रह्म दृष्टि बनाउणा करो। ब्रह्म दृष्टि दा अभ्यास बड़ा कठिन साधन है। सारिआं विच परमेश्वर नूं वेखणा, जिहदी दृष्टि बहुत उच्ची उठ जाए, अग्ञान दा पर्दा जिहदा गुरु साहब दूर कर देण, उहनूं ए दिव्य दृष्टि ज्ञानवाना वाली दृष्टि प्राप्त हुंदी है। ਜਿਵੇਂ ਭਾਈ ਕਨਈਆ ਜੀ ਨੇ, ਭਾਈ ਨੰਦ ਲਾਲ ਸਿੰਘ ਜੀ ਨੇ ਸਾਰਿਆਂ ਵਿੱਚ ਗੁਰੂ ਜੋਤੀ ਨੂੰ ਵੇਖਿਆ। ਇਸ ਕਰਕੇ ਭਾਈ ਸਤਿਗੁਰੂ ਕੀ ਉਪਦੇਸ਼ ਦੇ ਰਹੇ ਇਹਨਾਂ ਸਿੱਖਾਂ ਨੂੰ ਕਿ ਤੁਸੀਂ ਇਹ ਭਾਵਨਾ ਕਰਨੀ ਹੈ, ਇਹ ਅਭਿਆਸ ਮਨ ਵਿੱਚ ਪਰਪੱਕ ਕਰਨਾ ਕਿ ਸਾਰਿਆਂ ਵਿੱਚ ਪਰਮੇਸ਼ਰ ਵੱਸਦਾ ਔਰ ਸਾਰਿਆਂ ਵਿੱਚ ਪਰਮੇਸ਼ਰ ਦਾ ਰੂਪ ਹੀ ਧੱਕਣਾ ਸਭ ਨੂੰ, ਔਰ ਗੁਰਸਿੱਖਾਂ ਨਾਲ ਬਹੁਤ ਪ੍ਰੇਮ ਕਰਨਾ ਹੈ।
ਵਾਹਿਗੁਰੂ ਮੁਖ ਜਾਪ ਜਪੀਜਾ,
ਜੇ ਤੁਹਾਡੇ ਕੋਲ ਇਹ ਦ੍ਰਿਸ਼ਟੀਆਂ ਜੇ ਨਹੀਂ ਆਈ ਤਾਂ ਵਾਹਿਗੁਰੂ ਨਾਮ ਦਾ ਜਾਪ ਜਪੋ। ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਜਾਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਬ੍ਰਹਮ ਦੀ ਲਖਤਾ ਹੋ ਆਉਂਦੀ ਹੈ, ਪਰਮੇਸ਼ਰ ਹੀ ਸਾਰਿਆਂ ਵਿੱਚ ਦਿਖਾਈ ਦੇਣ ਲੱਗ ਪੈਂਦਾ। ਇਸ ਦਾ ਸੌਖਾ ਤਰੀਕਾ ਢੰਗ ਕੀ ਹੈ? ਮਹਾਰਾਜ ਕਹਿੰਦੇ ਵਾਹਿਗੁਰੂ ਨਾਮ ਦਾ ਜਾਪ ਜਪਿਆ ਕਰੋ।
ਕਿਸੇ ਸੋ ਦਰੋਹ ਨਹੀਂ ਮਨ ਠਾਨੋ,
ਮਨ ਵਿੱਚ ਕਿਸੇ ਨਾਲ ਦਰੋਹ ਛਲ ਨਹੀਂ ਕਰਨਾ, ਈਰਖਾ ਨਹੀਂ ਕਰਨੀ, ਮਨ ਨੂੰ ਸ਼ਾਂਤ ਰੱਖਣਾ ਹੈ ਹਮੇਸ਼ਾ।
ਇੱਕ ਬ੍ਰਹਮ ਕੋ ਰੂਪ ਪਛਾਨੋ,
ਸਾਰਿਆਂ ਵਿੱਚ ਇੱਕ ਬ੍ਰਹਮ ਦਾ ਰੂਪ ਹੀ ਪਛਾਨਣਾ, ਵੇਖਣਾ ਹੈ, ਤੱਕਣਾ ਹੈ।
ਇਸ ਤੇ ਹੋਏ ਤੁਮਰੋ ਕਲਿਆਣ,
ਜੇ ਤੁਸੀਂ ਇਹ ਬਚਨ ਮੰਨੋਗੇ ਤਾਂ ਤੁਹਾਡੀ ਵੀ ਕਲਿਆਣ ਮੁਕਤੀ ਹੋ ਜਾਏਗੀ।
ਜਨਮ ਮਰਨ ਦਾ ਬੰਧਨ ਹਾਨ,
ਜਦੋਂ ਐਸੀ ਕਿਰਪਾ ਹੋ ਗਈ, ਐਸੀ ਅਵਸਥਾ ਬਣ ਗਈ, ਦ੍ਰਿਸ਼ਟੀ ਖੁੱਲ ਗਈ, ਤਾਂ ਜੰਮਣ ਮਰਨ ਦੇ ਬੰਧਨ ਤੁਹਾਡੇ ਨਾਸ ਹੋ ਜਾਣਗੇ, ਗੇੜਾ ਆਉਣ ਜਾਣ ਦਾ ਕੱਟਿਆ ਜਾਏਗਾ।
ਸ਼੍ਰੀ ਗੁਰ ਤੇ ਸੁਣ ਕੇ ਉਪਦੇਸ਼,
ਸਤਿਗੁਰਾਂ ਤੋਂ ਐਸਾ ਪਰਮ ਪਵਿੱਤਰ ਉਪਦੇਸ਼ ਸੁਣ ਕੇ,
ਲਾਗੇ ਸਿਮਰਨ ਨਾਮ ਹਮੇਸ਼
ਹਮੇਸ਼ਾ ਵਾਸਤੇ ਸਿਮਰਨ ਕਰਨ ਲੱਗ ਗਏ ਵਾਹਿਗੁਰੂ ਨਾਮ ਦਾ।
ਸੇਵਤ ਰਹਿ ਗੁਰੂ ਭਗਵੰਤ,
ਔਰ ਭਗਵੰਤ ਪਰਮੇਸ਼ਰ ਦਾ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਰਹੇ ਪ੍ਰੇਮ ਨਾਲ।
ਪ੍ਰਾਪਤ ਭਇਓ ਪਰਮ ਪਦ ਅੰਤ,
ਅੰਤ ਨੂੰ ਪਰਮ ਪਦਵੀ ਪ੍ਰਾਪਤ ਹੋਈ, ਮੁਕਤੀ ਦਾ ਦਾਨ ਪ੍ਰਾਪਤ ਹੋਇਆ। ਇਉਂ ਜੰਮਣ ਮਰਨ ਕੱਟਿਆ ਗਿਆ ਇਹਨਾਂ ਸਿੱਖਾਂ ਦਾ। ਇਸ ਤੋਂ ਅਗਲਾ ਪ੍ਰਸੰਗ ਬਹੁਤ ਹੀ ਸੁੰਦਰ ਕਥਾ ਆਰੰਭ ਹੋ ਰਹੀ ਹੈ, ਗਿਆਨਵਾਨਾਂ ਵਾਲੀ ਵਿਚਾਰ ਹੈ, ਆਪ ਸੁਣੋ ਸਾਰੇ ਪ੍ਰੇਮ ਦੇ ਨਾਲ।
ਫਿਰਨਾ ਸੂਦਰ ਭੋਲੂ ਜੱਟੂ,
ਇਹ ਸਿੱਖ ਹਨ ਭਾਈ ਫਿਰਨਾ, ਭਾਈ ਸੂਦਰ, ਭਾਈ ਭੋਲੂ, ਭਾਈ ਜੱਟੂ, ਚਾਰ ਨਾਮ ਹਨ।
ਬੇਤਾ ਅਪਰ ਮਿਲਿਓ ਸੰਗ ਭੱਟੂ,
ਔਰ ਪੰਜਵਾਂ ਭਾਈ ਬੇਤਾ, ਛੇਵਾਂ ਭੱਟੂ, ਇਹ ਮਿਲ ਕੇ ਇਕੱਠੇ ਹੋ ਕੇ
ਪੰਡਤ ਹੋ ਤੋ ਤਿਵਾੜੀ ਸਾਰੇ,
ਇਹ ਸਾਰੇ ਬ੍ਰਾਹਮਣ ਜਾਤੀ ਵਿੱਚੋਂ ਤਿਵਾੜੀ ਗੋਤ ਦੇ ਸਨ, ਇਹ ਸਾਰੇ ਮਿਲ ਕਰਕੇ
ਮਿਲ ਆਏ ਸ਼੍ਰੀ ਅਰਜਨ ਦੁਆਰੇ।
ਧੰਨ ਗੁਰੂ ਅਰਜਨ ਦੇਵ ਜੀ ਦੇ ਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਇਹ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਆਏ ਹਨ।
ਵੇਖ ਕਰ ਨਮੋ ਕਰੀ ਤੱਕ ਸ਼ਰਨੀ,
ਸਤਿਗੁਰੂ ਜੀ ਦੀਵਾਨ ਵਿੱਚ ਸੱਜ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ, ਔਰ ਜਦੋਂ ਸਾਹਮਣੇ ਆਏ सतगुरु जी के दर्शन करके इन्होंने श्रद्धा भावना नाल सतगुरां दे चरणां विच नमस्कार कीती मत्था टेकिया
पुन अरदास अपनी बरनी
फिर इन्होंने अरदास कीती बेनती कीती सतगुरां दे चरणां विच
गुरु गरीब निवाज महान
ए महान सतगुरु तुसी महान इस करके हो कि गरीबां नूं नवाजण वाले हो हे गरीबां नूं नवाजण वाले महान सतगुरु साडी बेनती सुनना करो
हम गम ने गंगा इशनान
असी गंगा ते हरिद्वार विखे गंगा तीर्थ ते गंगा दा इशनान करन वास्ते इक वेरी गए सारे मिलके
तहां समाज पंडतन मिलियो
उत्थे सानू पंडतां दा भाव वड्डे वड्डे विद्वानां दा पंडित हुंदा विद्वान विद्वाना दा सारा समाज सानू उत्थे मिलिया चंगे चंगे विद्वान सानू मिले और उन्होंने इकट्ठ विच असी मिलके बैठना कीता
एव प्रसंग सबन मह चलियो
उत्थे सारे विच इस तरह का प्रसंग चलिया आपसी गलबात उत्थे पंडतां दे विच शुरू होई एक दूसरे दे नाल
कहन लगे पेगन अवतार
सारे कहन लगे एक दूजे नूं जिन्ने विद्वान पंडित सन के इस धरती ते जिन्ने भी गण समूह अवतार होए
सुर सिद्ध साधक पए हजार
सुर देव ते सिद्ध सिद्धियां वाले साधक फकीर दरवेश आदक जिन्ने भी ये होए हजारां दी गिणती विच होए हन
पए असंख सो कहै पुराण
पुराण ये गल कहिंदे आ कि असंखां विच असंख साध संगत दी गिणती नहीं कीती जा सकती भाव असंखां दी गिणती दे विच हजारां दी लखां दी करोड़ां दी गिणती दे विच पंडित ये जिहड़े पुराण है ये गल आखदे आ कि इस धरती ते एडे एडे महान पुरश होए हन
सभिन करे गुरु सुख दान
सारिआं ने सुखां दा दान देण वाला हर एक ने अपना अपना गुरु बनाया गुरु धारण कीता भावें कोई अवतार होया भावें कोई सिद्ध होए भावें कोई दरवेश होए भावें कोई देवते भी होए है सारिआं ने आपो अपने गुरु धारण कीते हन गुरु बनाया है किसे ना किसे नूं
श्री नानक जग पए बिसाला
फिर पंडतां ने अगली गल कीती कि धन गुरु नानक देव जी कलयुग दे विच बहुत वड्डे अवतार होए है जिन्हां दी बड़ी महिमा है पृथ्वी उत्ते
करियो अपनो पंथ निराला
ऐसा निराला विलखण सिख पंथ उन्हां ने इस धरती ते अपने वल्लों साजिया मारिया सिखा जगत विच नानक निर्मल पंथ चलाया ऐसा पंथ चलाया है
तिन को गुरु भयो है कौन
ओ साडे वल वेख के ना उन्हां ने सवाल कर दिता प्रश्न कर दिता कि असी गुरु के सिख हाँ उन्होंने सानू सवाल कर दिता कि गुरु नानक देव जी का गुरु कौन होया उन्होंने किनू गुरु धारण किया है
जिहे उपदेश लियो कहो तौन
जिन्होंने किस गुरु कोलों उपदेश लेना कीता किस गुरु दे उचेले सेवक बने जिस तो उन्होंने उपदेश लेना कीता है
जग मैं प्रगट पए अवतार
ओ संसार विच शक्तियां करके भी बड़े प्रतख जारे अवतार होए भाई गुरदास जी ने कहा जाहर पीर जगत गुर बाबा मुसलमानां लई जारे पीर और दूसरे लई जगत दे गुरु बाबा जी प्रतख होए इस करके ओ प्रतख प्रगट अवतार होए है संसार दे बड़े भारी
तिनके मत मैं लोक अपार
उन्हां दे मत विच सिद्धांत विच अणगिणत लोक उन्हां दे अनुयायी उन्हां नूं मनण वाले है ਉਹਨਾਂ ਦੇ ਧਰਮ ਦੇ ਧਾਰਨੀ ਹਨ ਗੁਰਸਿੱਖੀ ਮਾਰਗ ਦੇ।
ਸਭ ਪੰਡਤ ਤੇ ਸੁਣ ਕਰ ਕਾਨ,
ਸਾਰਿਆਂ ਪੰਡਤਾਂ ਤੋਂ ਇਹ ਗੱਲ ਜਦੋਂ ਅਸੀਂ ਆਪਣੇ ਕੰਨਾਂ ਵਿੱਚ ਸੁਣੀ ਔਰ ਉਹਨਾਂ ਨੇ ਸਾਡੇ ਤੇ ਸਵਾਲ ਕਰ ਦਿੱਤਾ, ਤਨਜ ਕਸਤੀ ਸਾਡੇ ਉੱਤੇ।
ਹਮ ਸਿੱਖਨ ਤਬ ਕੀਨ ਬਖਾਨ,
ਅਸੀਂ ਸਾਰੇ ਪੰਜੇ ਛੇ ਸਿੱਖਾਂ ਨੇ ਮਿਲ ਕੇ ਉਹਨਾਂ ਨੂੰ ਕਿਹਾ,
ਇਹ ਸੁਧ ਨਹਿ ਕਿਸ ਕੋ ਹਮ ਮਾਹੀ।
ਕਹਿਣ ਲੱਗੇ ਸਾਡੇ ਵਿੱਚੋਂ ਕਿਸੇ ਨੂੰ ਇਹ ਗੱਲ ਦੀ ਗਿਆਤ ਨਹੀਂ, ਸੋਝੀ ਨੀ, ਪਤਾ ਨਹੀਂ ਹੈ।
ਸਤਿਗੁਰ ਕਰਿਓ ਗੁਰੂ ਕੈ ਨਾਹੀ।
ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਗੁਰੂ ਬਣਾਇਆ ਵੀ ਹੈ ਕਿ ਨਹੀਂ ਬਣਾਇਆ, ਇਸ ਗੱਲ ਦਾ ਸਾਨੂੰ ਪਤਾ ਨਹੀਂ ਹੈ। ਅਸੀਂ ਯਥਾਰਥ ਉਹਨਾਂ ਨੂੰ ਇਹ ਗੱਲ ਦਾ ਉੱਤਰ ਦਿੱਤਾ,
ਆਪ ਗੁਰੇ ਅਰਜਨ ਹੈ ਤਿਸ ਗਾਦੀ।
ਅਸੀਂ ਦੱਸਿਆ ਕਿ ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਪੰਜਵੀਂ ਜੋਤ, ਪੰਜਵਾਂ ਸਰੂਪ ਗੁਰਤਾ ਗੱਦੀ ਉੱਤੇ ਸੁਭਾਇਮਾਨ ਹਨ।
ਜਹ ਕਹਿ ਸਿੱਖੀ ਕੀਨ ਆਬਾਦੀ,
ਜਿੱਥੇ ਕਿੱਥੇ ਉਹਨਾਂ ਨੇ ਸਿੱਖੀ ਨੂੰ ਪ੍ਰਫੁੱਲਤ ਕੀਤਾ ਹੈ, ਆਬਾਦ ਕੀਤਾ ਦੁਨੀਆਂ ਦੇ ਕੋਨੇ ਕੋਨੇ ਵਿੱਚ।
ਤਿੰਨ ਤੇ ਸੁਣ ਕਰ ਨੀਕੇ ਨਿਰਣੈ,
ਇਹ ਗੱਲ ਦਾ ਉਹਨਾਂ ਕੋਲੋਂ ਅਸੀਂ ਨਿਰਣਾ ਕਰਾਂਗੇ, ਪਤਾ ਕਰਾਂਗੇ ਚੰਗੀ ਤਰ੍ਹਾਂ ਜਾ ਕੇ।
ਪੁੰਨ ਸਮੀਪ ਤੁਮਰੇ ਹਮ ਵਰਨੈ,
ਤੁਹਾਨੂੰ ਆ ਕੇ ਦੱਸਾਂਗੇ ਦੁਬਾਰਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਸ ਨੂੰ ਗੁਰੂ ਧਾਰਨ ਕੀਤਾ ਸੀ।
ਸ੍ਰੀ ਮੁਖ ਤੇ ਸ਼ੁਭ ਵਾਕ ਉਚਾਰਾ,
ਉਸ ਵਕਤ ਜਦੋਂ ਸਿੱਖਾਂ ਨੇ ਇਹ ਸਤਿਗੁਰੂ ਜੀ ਤੋਂ ਪੁੱਛਿਆ ਤਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਉਸ ਵਕਤ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਉਚਾਰਿਆ, ਉੱਤਰ ਦਿੱਤਾ ਹੈ,
ਸ਼੍ਰੀ ਨਾਨਕ ਗੁਰ ਏਕੰਕਾਰਾ।
ਭਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸੀ। ਗੁਰਬਾਣੀ ਵਿੱਚ ਵੀ ਉੱਤਰ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਆਪਾਂ 550 ਸਾਲਾ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਮਨਾਉਣ ਜਾ ਰਹੇ ਹਾਂ। 12 ਨਵੰਬਰ ਨੂੰ ਸਤਿਗੁਰੂ ਜੀ ਦਾ 550 ਸਾਲਾ ਪ੍ਰਕਾਸ਼ ਅਵਤਾਰ ਗੁਰਪੁਰਬ ਆ ਰਿਹਾ ਹੈ। ਜਦੋਂ ਸਤਿਗੁਰੂ ਜੀ ਨੇ ਉੱਥੇ 14 ਸਾਲ ਤੋਂ ਉੱਤੇ ਅਰਸਾ ਸਤਿਗੁਰੂ ਜੀ ਉੱਥੇ ਬਿਰਾਜੇ ਹੈ ਔਰ 13 ਸਾਲ ਲਗਾਤਾਰ ਮੋਦੀ ਖਾਨੇ ਦੀ ਕਾਰ ਕੀਤੀ, ਬੇਈ ਨਦੀ ਦੁਆਰਾ ਚੁੱਭਾ ਮਾਰਿਆ, ਸੱਚਖੰਡ ਦੇ ਵਿੱਚ ਅਕਾਲ ਪੁਰਖ ਜੀ ਦੇ ਸਨਮੁਖ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹਾਜ਼ਰ ਹੋਏ। ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋ ਵਾਰਤਾਲਾਪ ਗੁਰੂ ਸਾਹਿਬ ਜੀ ਦਾ ਹੋਇਆ ਉਹ ਸਾਡੀਆਂ ਜਨਮ ਸਾਖੀਆਂ ਵਿੱਚ ਔਰ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਬੜਾ ਸੁੰਦਰ ਵਾਰਤਾਲਾਪ ਜ਼ਿਕਰ ਹੋਇਆ ਸਾਨੂੰ ਪ੍ਰਾਪਤ ਹੁੰਦਾ ਹੈ। ਉਸ ਸਮੇਂ ਨਿਰੰਕਾਰ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਤੁਹਾਨੂੰ ਮਾਤ ਲੋਕ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ, ਸ੍ਰਿਸ਼ਟੀ ਨੂੰ ਤਾਰਨ ਵਾਸਤੇ, ਤਪਦੀ ਸੜਦੀ ਬਲਦੀ ਲੁਕਾਈ ਦਾ ਉਧਾਰ ਕਰਨ ਵਾਸਤੇ ਭੇਜਿਆ ਸੀ, ਤੁਸੀਂ ਅਜੇ ਤੱਕ ਸ੍ਰਿਸ਼ਟੀ ਦੇ ਉਧਾਰ ਦਾ ਕਾਰਜ ਕਿਉਂ ਨਹੀਂ ਆਰੰਭ ਕੀਤਾ? ਇਹ ਨਿਰੰਕਾਰ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਵਾਰਤਾਲਾਪ ਕੀਤਾ ਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਅੱਗੋਂ ਉੱਤਰ ਦਿੱਤਾ, ਸੱਚੇ ਪਾਤਸ਼ਾਹ, ਮਾਤ ਲੋਕ ਦੀ ਮਰਯਾਦਾ ਹੈ, ਜਿੰਨਾ ਚਿਰ ਬੰਦਾ ਗੁਰੂ ਨਹੀਂ ਧਾਰਨ ਕਰਦਾ ਉਹ ਅੱਗੇ ਉਪਦੇਸ਼ ਨਹੀਂ ਦੇ ਸਕਦਾ। ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਤੁਹਾਨੂੰ ਗੁਰੂ ਧਾਰਨ ਕਰਨ ਦੀ ਮਰਯਾਦਾ ਪੂਰੀ ਕਰਨ ਵਾਸਤੇ ਆਏ ਹਾਂ। ਫਿਰ ਨਿਰੰਕਾਰ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮੂਲ ਮੰਤਰ ਬਖਸ਼ਿਆ ਔਰ ਵਾਹਿਗੁਰੂ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਔਰ ਉਦੋਂ ਇਹ ਬਚਨ ਨਿਰੰਕਾਰ ਜੀ ਨੇ ਆਪਣੇ ਮੁਖਾਰਬਿੰਦ ਤੋਂ ਕਹੇ, ਸਾਡਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੁਹਾਡਾ ਨਾਮ ਅੱਜ ਤੋਂ ਗੁਰ ਪਰਮੇਸ਼ਰ। ਤੁਸੀਂ ਮਾਤ ਲੋਕ ਤੇ ਗੁਰ ਪਰਮੇਸ਼ਰ ਰੂਪ ਹੋ ਕੇ ਜੀਵਾਂ ਦਾ ਉਧਾਰ ਕਰੋਗੇ। ਸਾਧ ਸੰਗਤ ਜੀ, ਜੋ ਨਾਮ ਮੇਰੇ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਦੇ ਦਰ ਤੋਂ ਪ੍ਰਾਪਤ ਹੋਇਆ मूल मंत्र प्राप्त होया, वाहिगुरु मंत्र मिलया। मूल मंत्र को ओंकार तो लैके नानक होसी भी सच तक अते वाहिगुरु मंत्र ए नाम साडी झोली विच पाया और ए नाम जपया तादी फली भूत हुंदा जे सतगुरु जी वल्लों चलाई मर्यादा अनुसार ए नाम लिया जाए। नौ पातशाहियां तां गुरु साहिबान इस नाम की दात अपने पावन पवित्र मुखारबिन तो बख्शिश करते रहे। फिर दसम पिता जी ने पंज प्यारियां नूं साज के जदों अमर की दात बख्शी उदों आग्या कीती कि अज तो भाई पंज प्यारे खंडे बाटे का अमृत तैयार करके पंज बाणियां पढ़ के खंडे का अमृत तैयार करनगे और अमृत छका के ये नाम मूल मंत्र वाहिगुरु मंत्र जेड़ा नाम है ना नाम की दात किवें देनी है ये अधिकार गुरु ग्रंथ साहब जी की हजूरी विच पंजां प्यारियां नूं दे दिता कि तुसीं ये नाम की दात अमृत छका के गुरसिख माइयां भाइयां नूं बख्शिश करनी है। ये नाम देण की मर्यादा और विधि है। ये नाम देण दी सतगुरु जी ने मर्यादा दृढ़ करा दित्ती साडे लई। पंज प्यारे सानू नाम दे सकदे ऐ, कल्ला दकल्ला नाम नहीं दे सकदा। हाँ किसे दे भले लई कोई गुरमुख गुरसिख कोई महापुरख किसे जीव नू ये गल जरूर कह सकदे ऐ कि भाई जे तेनू कोई दुख तकलीफ है तू बाणी पढ़िया कर, सेवा करिया कर और सतगुरां दी गुरबाणी दे सहज पाठ करा, अखंड पाठ करा, गुरबाणी दे शब्दां दा अभ्यास कर लै। सो ये सतगुरु महाराज जी ने गुरमुखां गुरसिखां उत्ते कृपा कीती होई है। पर नाम नहीं कोई दे सकदा, नाम पंज प्यारे ही बख्श सकदे आ अमृत छका के। नाम देण दा किसे भी महात्मा नूं भी ये अधिकार नहीं, भावें किड्डे तो वड्डा भी कोई होवे नाम नहीं महात्मा दे सकता। गुरु घर विच नाम पंज प्यारे ही बख्श सकते हैं। हाँ नाम जपण वास्ते गुरबाणी की कमाई करन वास्ते गुरु महाराज के चरणां नाल जोड़न विच कोई महापुरख कोई गुरमुख कोई गुरसिख कोई भले पुरश ये सेवा कर सकते हैं, सेवादार बन के सेवा करनी। गुरु का रुतबा धन श्री गुरु ग्रंथ साहिब जी दे पास है। गुरु नहीं बनना कदे भी, गुरु बनना पाप है। गुरु की पदवी धन श्री गुरु ग्रंथ साहिब सच्चे पातशाह महाराज जी दे पास है। और जेडे भाई ये सेवा करते हैं उन्हां गुरमुखां दा गुरसिखां दा महात्मा दा गुरु घर विच सन्मान है। ये पदवियां गुरु साहब ने भी दित्तियां। धन गुरु अंगद देव जी ने 22 धन वाहिगुरु धन गुरु अमरदास जी ने 22 मंडियां गुरसिखां नूं दित्तियां, 72 पीढ़े दिते। उन्हां नूं आग्या दित्ती कि जाओ भाई तुसीं संसार विच आप गुरसिख नाम जपदा दूजिया नूं जपाउंदा। जपाउण दी तुहानूं ड्यूटी दित्ती जांदी है पर नाम गुरु ही दंदे है जां पंज प्यारे। हुण इस वर्तमान समें च सानूं नाम दी दात सतगुरु जी दी हजूरी विच्चों बख्शिश करदे हन। इस करके इस गल दा बहुत ख्याल रखना। कदे भी जे कोई उठ के नाम देण लग पवे ना ये गुरु की बेदबी है, इस दा अपराध सिर ते पैंदा। जिहड़ा भी ये साध संगत जी जीवन विच कोई ऐसी अवग्या कर लवे, कईआं दा सुभाव हुंदा उठ के नाम देण तुर पैंदे आ कि असी नाम दन्ने आओ साडे कोलों लै लो नाम। गुरु घर च ये अधिकार किसे कल्ले व्यक्ति कोले नहीं है, ये अधिकार भाई पंज प्यारियां कोले, वह भी श्री गुरु ग्रंथ साहिब जी की हजूरी विच है। जेडे पंज प्यारे भी हैं रहतवान होण त्यार पर त्यार बाणी बाणे दे धारनी परपक गुरसिख जिन्हां नूं पंजां प्यारां विच लगण दा अधिकार है। एवें उठ के पंज प्यारे बन जाना वह भी ठीक नहीं, ऐन बाणी बाणे विच परपक होवे जिहड़ा गुरसिख पंजां प्यारियां विच लगे वह ये सेवा निभा सकता है। ਔਰ ਉਹਨਾਂ ਚਿਰ ਹੀ ਉਹਨਾਂ ਨੂੰ ਪੰਜ ਪਿਆਰਿਆਂ ਦਾ ਰੁਤਬਾ ਹਾਸਲ ਹੈ ਜਿੰਨਾ ਚਿਰ ਉਹ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਂਦੇ ਹੈ। ਜੇ ਉਹ ਬਾਹਰ ਆ ਕੇ ਕਹਿਣ ਅਸੀਂ ਤੁਹਾਡੇ ਗੁਰੂ ਹੈ, ਤੁਹਾਨੂੰ ਅਸੀਂ ਨਾਮ ਦਿੱਤਾ, ਫਿਰ ਉਹ ਵੀ ਮਨਮਤ ਕਰ ਰਹੇ ਹੈ। ਉਹਨਾਂ ਨੂੰ ਇਹ ਸੰਸਕਾਰ ਤੋਂ ਬਾਹਰ ਜਾ ਕੇ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਨੂੰ ਨਾਮ ਦੇ ਦੇਣਗੇ। ਉਹ ਕੇਵਲ ਉਹਨਾਂ ਚਿਰ ਹੀ ਇਹ ਡਿਊਟੀ ਹੈ, ਉਹਨਾਂ ਦੀ ਇਹ ਸੇਵਾ ਹੈ, ਜ਼ਿੰਮੇਵਾਰੀ ਹੈ ਕਿ ਜਿੰਨਾ ਚਿਰ ਉਹ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਹੈ। ਨਹੀਂ ਤਾਂ ਤੁਹਾਨੂੰ ਬਾਹਰ ਜਾ ਕੇ ਪੰਜ ਖੜ੍ਹੇ ਹੋ ਕੇ ਜਿੱਥੇ ਮਰਜ਼ੀ ਘੇਰ ਲੈਣ, ਕਈ ਵਾਰੀ ਘੇਰਨ ਲੱਗ ਪੈਂਦੇ ਹੈ। ਅਸੀਂ ਪੰਜ ਪਿਆਰੇ ਹਾਂ, ਤੁਹਾਨੂੰ ਹੁਕਮ ਕਰਤਾ, ਇਹ ਮਰਜ਼ਾਦਾ ਨਹੀਂ ਹੈ, ਸਿਰਫ ਡਿਊਟੀ ਹੈ, ਇਹ ਸੇਵਾ ਹੈ। ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਹੈ, ਉਹ ਵੀ ਅੰਮ੍ਰਿਤ ਸੰਚਾਰ ਦੇ ਵਕਤ ਹੀ ਹੈ। ਉਸ ਤੋਂ ਬਾਅਦ ਜਿਵੇਂ ਹੋਰ ਗੁਰਸਿੱਖ ਹੈ, ਉਹ ਵੀ ਗੁਰਮੁਖ ਹੈ, ਗੁਰਸਿੱਖ ਹੈ, ਉਹਨਾਂ ਦਾ ਗੁਰਮੁਖ ਗੁਰਸਿੱਖ ਜਾਣ ਕੇ ਸਤਿਕਾਰ ਕਰਨਾ, ਸਨਮਾਨ ਕਰਨਾ, ਉਹ ਸਾਡਾ ਫਰਜ਼ ਹੈ, ਉਹ ਅਸੀਂ ਕਰਦੇ ਵੀ ਹਾਂ। ਇਸ ਗੱਲ ਦਾ ਵੀ ਭਾਈ ਆਪਾਂ ਬਹੁਤ ਖਿਆਲ ਰੱਖਣਾ ਹੈ। ਤੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਿਰੰਕਾਰ ਦੀ ਦਰਗਾਹ ਵਿੱਚੋਂ ਇਹ ਨਾਮ ਲੈ ਕੇ ਆਏ। ਤੋ ਇਸ ਲਈ ਸ਼੍ਰੀ ਮੁਖ ਤੋਂ ਧੰਨ ਗੁਰੂ ਅਰਜਨ ਦੇਵ ਜੀ ਨੇ ਵਿਚਾਰਿਆ ਕਿ ਗੁਰੂ ਨਾਨਕ ਸਾਹਿਬ ਦੇ ਗੁਰੂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਸਨ।
ਸੁਰ ਨਰ ਕੀ ਗਮਤਾ ਨਹ ਜਹਾਂ,
ਪਰ ਸੱਚਖੰਡ ਵਿੱਚ ਵੱਡੇ ਵੱਡੇ ਅਵਤਾਰ ਹੋਏ, ਸੱਚਖੰਡ ਵਿੱਚ ਕਿਸੇ ਦੀ ਗਮਤਾ ਨਹੀਂ ਹੋਈ। ਗਮਤਾ ਨਾਮ ਹੁੰਦਾ ਪਹੁੰਚਦਾ, ਨਾ ਉੱਥੇ ਕੋਈ ਦੇਵਤਾ ਹੀ ਪਹੁੰਚ ਸਕਿਆ, ਨਾ ਕੋਈ ਮਨੁੱਖ ਹੀ ਪਹੁੰਚ ਸਕਿਆ। ਸੱਚਖੰਡ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਹੀ ਕਹੇ, ਸਾਰੇ ਅਵਤਾਰ ਪੂਜਨੀਕ ਹੈ, ਸਾਰੇ ਪੈਗੰਬਰ ਪੂਜਨੀਕ ਹੈ। ਭਗਵਾਨ ਵਿਸ਼ਨੂੰ ਜੀ ਹੋਏ, ਬ੍ਰਹਮਾ ਜੀ ਹੋਏ, ਸ਼ਿਵ ਜੀ ਹੋਏ, ਇਸੇ ਤਰ੍ਹਾਂ ਪੈਗੰਬਰ ਹੋਏ, ਈਸਾ ਹੋਏ, ਮੂਸਾ ਹੋਏ, ਮੁਹੰਮਦ ਸਾਹਿਬ ਹੋਏ, ਵੱਡੇ ਵੱਡੇ ਮੁਨੀ, ਰਿਸ਼ੀ ਮੁਨੀ, ਦੇਵਤੇ ਹੋਏ, ਸਾਰੇ ਸਤਿਕਾਰਯੋਗ ਹਨ। ਗੁਰੂ ਘਰ ਵਿੱਚ ਕਿਸੇ ਦਾ ਵੀ ਨਿਰਾਦਰ ਨਹੀਂ ਹੋ ਸਕਦਾ, ਸਭ ਨੂੰ ਹੀ ਇੱਕ ਦਵੈਤ ਦ੍ਰਿਸ਼ਟੀ ਨਾਲ ਸਭ ਦਾ ਹੀ ਸਨਮਾਨ ਹੈ। ਪਰ ਸੰਗਤ ਜੀ, ਸੱਚਖੰਡ ਵਿੱਚ ਨਹੀਂ ਕੋਈ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਪਹੁੰਚ ਸਕਿਆ, ਪੜ ਸਕਿਆ। ਸੱਚਖੰਡ ਵਿੱਚ ਗੁਰੂ ਨਾਨਕ ਸਾਹਿਬ ਹੀ ਗਏ ਹੈ, ਔਰ ਅਕਾਲ ਪੁਰਖ ਜੀ ਨਾਲ ਵਾਰਤਾਲਾਪ ਹੋਇਆ। ਜਪਜੀ ਸਾਹਿਬ ਸਾਰਾ ਸੋਦਰ ਦੀ ਪੌੜੀ ਵਿੱਚ ਇਹ ਨਿਰਣਾ ਹੈ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ। ਇਹ ਸਾਰਾ ਸੱਚਖੰਡ ਦਾ ਹੀ ਵਰਣਨ ਹੈ, ਸੋਦਰ ਰਹਿਰਾਜ ਸਾਹਿਬ ਦੇ ਵਿੱਚ ਵੀ। ਇਸ ਕਰਕੇ ਮਹਾਰਾਜ ਵੀ ਇੱਥੇ ਕਹਿ ਰਹੇ ਹੈ ਕਿ ਉੱਥੇ ਕਿਸੇ ਵੱਡੇ ਵੱਡੇ ਦੇਵਤੇ ਦੀ ਵੀ, ਵੱਡੇ ਵੱਡੇ ਨਰਾਂ ਵਿੱਚੋਂ ਉੱਤਮ ਵੱਡੇ ਵੱਡੇ ਸਿੱਧ ਦੁਨੀਆ ਵਿੱਚ ਐਡੇ ਐਡੇ ਸ਼ਕਤੀਸ਼ਾਲੀ ਹੋਏ, ਜਿਹੜੇ ਸਾਧ ਸੰਗਤ ਜੀ ਪੰਛੀ ਵਰਗਾ ਸਰੀਰ ਬਣਾ ਕੇ ਜਿਨ੍ਹਾਂ ਨੇ ਸਾਰੀ ਦੁਨੀਆ ਦਾ ਇੱਕ ਛਿਨ ਵਿੱਚ ਭਰਮਣ ਕਰ ਲਿਆ, ਪਰ ਸੱਚਖੰਡ ਵਿੱਚ ਉਹ ਵੀ ਨਹੀਂ ਪਹੁੰਚ ਸਕੇ। ਵੱਡੇ ਤੋਂ ਵੱਡੇ ਦੇਵਤਿਆਂ ਦੀ ਵੀ, ਵੱਡੇ ਤੋਂ ਵੱਡੇ ਸ਼ਕਤੀਸ਼ਾਲੀ ਮਨੁੱਖਾਂ ਦੀ ਕਿਸੇ ਦੀ ਪਹੁੰਚ ਨਹੀਂ ਉੱਥੇ ਸੱਚਖੰਡ ਵਿੱਚ। ਕੇਵਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹੁੰਚੇ ਹੈ ਸਭ ਤੋਂ ਪਹਿਲਾਂ। ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਗੁਰਸਿੱਖਾਂ ਲਈ ਸੱਚਖੰਡ ਵਿੱਚ ਜਾਣ ਦਾ ਰਾਹ ਖੋਲ੍ਹਤਾ ਗੁਰਬਾਣੀ ਦੁਆਰਾ। ਜਿਨ੍ਹਾਂ ਨੇ ਨਾਮ ਕਮਾਇਆ, ਗੁਰਸਿੱਖੀ ਕਮਾਈ, ਉਹ ਭਾਈ ਫਿਰ ਸੱਚਖੰਡ ਦੇ ਵਾਸੀ ਬਣ ਗਏ। ਅਵਸਥਾ ਵੀ ਸੱਚਖੰਡੀ ਇੱਥੇ ਗੁਰਸਿੱਖਾਂ ਨੂੰ ਦੇ ਦਿੱਤੀ। ਜਪਜੀ ਸਾਹਿਬ ਵਿੱਚ ਪੰਜ ਪੌੜੀਆਂ ਹਨ, ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਸਰਮ ਖੰਡ, ਸੱਚ ਖੰਡ। ਇਹ ਮੰਜ਼ਲਾਂ ਹਨ ਜੀਵਨ ਦੇ ਵਿੱਚ ਅਭਿਆਸੀਆਂ ਨੂੰ, ਕਮਾਈ ਵਾਲਿਆਂ ਨੂੰ, ਜਿਨ੍ਹਾਂ ਉੱਤੇ ਕਿਰਪਾ ਹੋ ਜਾਂਦੀ ਹੈ ਸੱਚੇ ਪਾਤਸ਼ਾਹ, ਉਹਨਾਂ ਨੂੰ ਇਹ ਮੰਜ਼ਲ ਵੀ ਬਖਸ਼ ਕੇ ਸੱਚਖੰਡੀ ਬਣਾ ਦਿੰਦੇ ਹੈ। ਔਰ ਉਹ ਗੁਰਮੁਖ ਸੱਚਖੰਡ ਦੇ ਵਿੱਚ ਸਾਧ ਸੰਗਤ ਜੀ ਪੰਜਾਂ ਤੱਤਾਂ ਦੇ ਸਰੀਰ ਦੇ ਹੁੰਦਿਆਂ ਵੀ ਸੱਚਖੰਡ ਦੇ ਵਿੱਚ ਜਾ ਕੇ ਉਹ ਹਾਜ਼ਰੀ ਭਰ ਸਕਦੇ ਹੈ। ਸਾਈਂ ਮੀਆਂ ਮੀਰ ਉੱਤੇ ਸਵਾਲ ਕੀਤਾ ਸੀ ਨਾ ਉਹਨਾਂ ਦੇ ਮਰੀਦਾਂ ਨੇ, ਕਹਿਣ ਲੱਗੇ ਸਾਈਂ ਜੀ, ਤੁਹਾਨੂੰ ਮੁਸਲਮਾਨ ਆਪਣਾ ਸਭ ਤੋਂ ਵੱਡਾ ਪੀਰ ਜਾਣ ਕੇ ਤੁਹਾਡੇ ਕਦਮ ਬੋਸੀ ਚਰਨਾਂ ਨੂੰ ਚੁੰਮਦੇ ਹੈ, ਪੂਜਦੇ ਹੈ, ਤੁਸੀਂ ਇੱਕ ਹਿੰਦੂਆਂ ਦੇ ਪੀਰ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਤੋਂ ਉਤਰਨ ਲੱਗਿਆਂ ਰਕਾਬ ਵਿੱਚੋਂ ਚਰਨ ਕੱਢ ਕੇ ਆਪਣਾ ਮੱਥਾ ਉਹਨਾਂ ਦੇ ਚਰਨਾਂ 'ਤੇ ਰੱਖਦੇ ਹੋ। ਇਸਲਾਮ ਧਰਮ ਦਾ ਇਹ ਨਿਯਮ ਹੈ, ਅਸੂਲ ਹੈ, ਸਿਧਾਂਤ ਹੈ ਕਿ ਖੁਦਾ ਤੋਂ ਬਿਨਾਂ ਕਿਸੇ ਵਿਅਕਤੀ ਅੱਗੇ ਸਿੱਜਦਾ ਨਹੀਂ ਕਰਨਾ। ਅਤੇ ਤੁਸੀਂ ਤਾਂ ਬਹੁਤ ਵੱਡੀ ਬੇਅਦਬੀ ਕਰਦੇ ਹੋ, ਇੱਕ ਹਿੰਦੂਆਂ ਦੇ ਅਵਤਾਰ ਦੇ ਕਦਮਾਂ 'ਤੇ ਸਿੱਜਦਾ ਕਰਦੇ ਹੋ ਖੁਦਾ ਨੂੰ ਛੱਡ ਕੇ। ਉਦੋਂ ਫਿਰ ਸਾਈਂ ਮੀਆਂ ਮੀਰ ਨੇ ਆਖਿਆ ਸੀ ਕਿ ਮੈਂ ਧੰਨ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚੋਂ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਨੂੰ ਬੇਨਤੀ ਕਰਕੇ ਮੈਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ, ਕਾਮਲ ਫਕੀਰੀ ਦਾ ਦਰਜਾ ਪ੍ਰਾਪਤ ਹੋਇਆ, ਮਾਰਫਤ ਦੀ ਮੰਜ਼ਿਲ ਜਿਹੜੀ ਗਿਆਨ ਦੀ ਅਵਸਥਾ ਜਿਹਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ, ਇਹ ਅਵਸਥਾ ਮੈਨੂੰ ਉਹਨਾਂ ਨੇ ਬਖਸ਼ਿਸ਼ ਕੀਤੀ ਜਦੋਂ ਉਹਨਾਂ ਨੇ ਮੇਰੇ ਸਿਰ 'ਤੇ ਹੱਥ ਰੱਖਿਆ। ਹੁਣ ਜਦੋਂ ਮੈਂ ਚੌਂਕੜਾ ਮਾਰ ਕੇ ਸਿਮਰਨ ਵਿੱਚ ਬੈਠ ਕੇ ਧਿਆਨ ਵਿੱਚ ਆਪਣੀ ਸੁਰਤ ਨੂੰ ਖੁਦਾ ਦੇ ਚਰਨਾਂ ਵਿੱਚ ਜੋੜ ਕੇ ਸੱਚਖੰਡ ਵਿੱਚ ਮੈਂ ਜਾਂਦਾ ਹਾਂ ਨਾ, ਤਾਂ ਜਿਸ ਸੱਚਖੰਡ ਦੇ ਵਿੱਚ ਅੱਲਾ ਤਾਲਾ ਦਾ ਆਸਣ ਲੱਗਾ ਹੋਇਆ ਹੈ, ਉਸ ਆਸਣ ਉੱਤੇ ਉੱਥੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਸਜੇ ਹੁੰਦੇ ਆ ਸੱਚਖੰਡ ਵਿੱਚ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਸਰੀਰ ਨਹੀਂ, ਇਹ ਅੱਲਾ ਤਾਲਾ ਖੁਦਾ ਦਾ ਮਾਤ ਲੋਕ ਅਤੇ ਪ੍ਰਤੱਖ ਨੂਰ ਭਾਵ ਉਹਨਾਂ ਦਾ ਰੂਪ, ਉਹਨਾਂ ਦਾ ਸਰੂਪ ਹਨ। ਮੈਂ ਇਸ ਖੁਦਾ ਨੂੰ ਸੱਚਖੰਡ ਦਰਗਾਹ ਦੇ ਵਿੱਚ ਵੀ ਇਸੇ ਰੂਪ ਵਿੱਚ ਦਰਸ਼ਨ ਕਰਦਾ ਅਤੇ ਮਾਤ ਲੋਕ ਅਤੇ ਇੱਥੇ ਇਹਨਾਂ ਦੇ ਪ੍ਰਤੱਖ ਦਰਸ਼ਨ ਕਰ ਰਿਹਾ ਹਾਂ। ਉਹਨਾਂ ਦਾ ਉੱਤਰ ਦੇ ਦਿੱਤਾ ਸੀ, ਸਾਰੀ ਗੱਲ ਦਾ ਨਿਰਣਾ ਕਰ ਦਿੱਤਾ ਸਾਈਂ ਮੀਆਂ ਮੀਰ ਜੀ ਨੇ। ਸੋ ਇਸ ਲਈ ਜਿੱਥੇ ਵੱਡੇ ਵੱਡੇ ਦੇਵਤਿਆਂ ਦੀ ਮਨੁੱਖਾਂ ਦੀ ਵੀ ਗਮਤਾ ਪਹੁੰਚ ਨਹੀਂ ਹੈ।
ਸਤਿਗੁਰ ਕੋ ਗੁਰ ਸਮਝਹਿ ਕਹਾਂ,
ਕਹਿੰਦੇ ਭਾਈ ਉਹ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਨੂੰ ਸਮਝਣ ਦੀ ਉਹਨਾਂ ਕੋਲੇ ਕੀ ਸੋਝੀ ਹੈ, ਉਹ ਕੀ ਸਮਝਣਗੇ, ਉਹਨਾਂ ਨੂੰ ਕੀ ਪਤਾ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ।
ਤਨ ਧਾਰਨ ਕੋ ਧਰਮ ਜੇ ਕਹੀਐ ਹੈ,
ਮਹਾਰਾਜ ਕਹਿੰਦੇ ਫਿਰ ਅਗਲਾ ਉੱਤਰ ਦੇ ਰਿਹਾ, ਧਿਆਨ ਪੂਰਵਕ ਸੁਣਨ ਵਾਲੇ ਬਚਨ ਹੋਇਆ ਕਰਦੇ ਹੈ ਕਿ ਜੇਕਰ ਕਹੋ ਨਿਰੰਕਾਰ ਤਾਂ ਆਕਾਰ ਤੋਂ ਰਹਿਤ ਹੈ, ਉਹਦਾ ਤਾਂ ਕੋਈ ਜਾਮਾ ਕੋਈ ਆਕਾਰ ਨਹੀਂ, ਉਹ ਤਾਂ ਸਤਚਿਤ ਆਨੰਦ ਹੈ, ਨਿਰਗੁਣ ਹੈ, ਨਿਰਾਕਾਰ ਹੈ। ਅਤੇ ਸਰੀਰ ਜਿਹੜਾ ਗੁਰੂ ਹੁੰਦਾ ਉਹ ਸਰੀਰ ਧਾਰੀ ਹੁੰਦਾ, ਉਹ ਸਾਹਮਣੇ ਬੈਠ ਕੇ ਗੁਰਦੀਕਸ਼ਾ ਦਿੰਦਾ, ਨਾਮ ਦਿੰਦਾ ਹੈ, ਗੁਰੂ ਬਣਨ ਦੀ ਮਰਿਆਦਾ ਪੂਰੀ ਕਰਦਾ ਹੈ। ਜੇ ਤਨ ਧਾਰਨ ਕਰਕੇ ਵੀ ਤਨ ਧਾਰੀ ਗੁਰੂ ਹੋਵੇ, ਸਰੀਰ ਧਾਰੀ ਗੁਰੂ ਹੋਵੇ, ਸਰੀਰ ਧਾਰੀ ਗੁਰੂ ਹੋਣਾ ਚਾਹੀਦਾ ਹੈ।
ਸ਼੍ਰੀ ਨਾਨਕ ਗੁਰ ਅੰਗਦ ਲਹੀ ਹੈ,
ਕਹਿੰਦੇ ਫਿਰ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਗੁਰੂ ਵੀ ਬਣਾਇਆ। ਕਦੋਂ? ਜਦੋਂ ਕਰਤਾਰਪੁਰ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ 5 ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਔਰ ਪ੍ਰਕਰਮਾ ਕੀਤੀਆਂ, ਉਹਨਾਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਹਜ਼ੂਰ ਹੋ ਕੇ ਹਾਜ਼ਰ ਆਪ ਇਹ ਮਰਜ਼ਾਦਾ ਤਨ ਧਾਰੀ ਗੁਰੂ ਵਾਲੀ ਵੀ ਪੂਰੀ ਕੀਤੀ ਹੈ ਮਾਤ ਲੋਕ ਵਿੱਚ।
ਜਿਸ ਅੱਗੇ ਨਿਜ ਸੀਸ ਨਿਵਾਇਓ,
ਇਹਨਾਂ ਦੇ ਅੱਗੇ ਉਹਨਾਂ ਨੇ ਆਪਣਾ ਸੀਸ ਨਵਾ ਦਿੱਤਾ, ਮੱਥਾ ਟੇਕ ਦਿੱਤਾ ਹੈ।
ਪੈਸੇ 5 ਨਲੇਰ ਚੜਾਏ ਹੋ,
5 ਪੈਸੇ ਤੇ ਨਾਰੀਅਲ ਚੜਾਇਆ। ਚੜਾਇਆ ਕਿਉਂ? ਉਹਨਾਂ ਨੂੰ ਆਪਣਾ ਗੁਰੂ ਮੰਨ ਕੇ ਉਹਨਾਂ ਦੀ ਇਹ ਪੂਜਾ ਕੀਤੀ ਨਾ, ਦੂਸਰੇ ਦੀ ਤਾਂ ਅੱਜ ਤੱਕ ਨਹੀਂ ਉਹਨਾਂ ਨੇ ਕੀਤੀ। ਗੁਰੂ ਜੋਤੀ ਜਦੋਂ ਗੁਰਤਾ ਗੱਦੀ ਅੱਗੇ ਆਪਣੀ ਥਾਂ 'ਤੇ ਬਖਸ਼ਿਸ਼ ਕਰਦੇ ਰਹੇ, ਮਰਿਆਦਾ ਹੈ 5 ਪੈਸੇ ਅਤੇ ਨਾਰੀਅਲ ਚੜ੍ਹਾ ਕੇ ਮੱਥਾ ਟੇਕਣਾ, ਪ੍ਰਕਰਮਾ ਕਰਨੀ ਔਰ ਫਿਰ ਸੰਗਤਾਂ ਨੂੰ ਆਗਿਆ ਦੇਣੀ ਕਿ ਅੱਜ ਤੋਂ ਤੁਹਾਡੇ ਗੁਰੂ ਇਹ ਸਤਿਗੁਰੂ ਹਨ, ਇਹਨਾਂ ਨੂੰ ਅੱਜ ਤੋਂ ਬਾਅਦ ਆਪਣਾ ਗੁਰੂ ਮੰਨਣਾ, ਆਪਣੇ ਸਰੀਰ ਦੇ ਹੁੰਦਿਆਂ ਹੀ ਗੁਰੂ ਪਦਵੀ ਮਹਾਰਾਜ ਬਖਸ਼ ਦਿੰਦੇ ਸਨ। ਅਤੇ ਸਾਡੇ ਵਰਗੇ ਸਿੱਖ ਤਰਕੀ ਬਤਰਕੀ ਉਦੋਂ ਹੁੰਦੇ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਤਾਂ ਬੜਾ ਵੱਡਾ ਬਾਹਮਣਵਾਦ ਕਰਤਾ, ਨਾਰੀਅਲ ਚੜ੍ਹਾਤਾ ਅੱਗੇ। ਜੇ ਸਾਡੇ ਵਰਗੇ ਹੁੰਦੇ ਅੱਜ ਗੁਰੂ 'ਤੇ ਵੀ ਸ਼ੰਕਾ ਕਰਦੇ, ਹਟਦੇ ਨਹੀਂ ਕੁਝ ਲੋਕ, ਬਾਜ ਨਹੀਂ ਆਉਂਦੇ ਅੱਜ ਵੀ। ਸੋ ਐਵੇਂ ਹੀ ਬਿਨਾਂ ਮਤਲਬ ਦੀਆਂ ਸ਼ੰਕਾਵਾਂ ਪੈਦਾ ਕਰੀ ਜਾਣੀਆਂ, गुर कहा साकार कमावो, गुर की करनी काहे तावो। गुरु साहब ने कहा उन्हों कमाओ, गुरु दे कौतका उत्ते कदे सवाल ना करो, ना ही गुरु दी बराबरता करन दा जतन करो कदे। इस करके पंज पैसे ते नारियल चढ़ा के गुरु अंगद देव जी ने गुरु अंगद दूसरे गुरु धन गुरु नानक साहब ने आप ही बनाया, आप ही उन्होंने चरणों में मत्था टेकिया।
सुन कर तन पुन संसा कीना,
उन्होंने सुन के फिर अगे सवाल किया सतगुरां दे।
गुरु होए सो उपदेश जे दीना,
महाराज कहिंदे जिहड़ा गुरु हुंदा उपदेश भी दिंदा है, नाम भी दिंदा है, सिख्या भी दिंदा है, रहनी बहनी भी दसदा है।
नाम कहेंगो को तुम नाश,
गुरु दा अर्थ की है, गुरु दा मतलब गगे तो है जिहड़ा अज्ञान दा ताम अनेरे दा नाश कर दवे।
रू को अर्थ जो कर है प्रकाश,
रू दा अर्थ हुंदा प्रकाश कर दवे हिरदे विच, सिख दे हिरदे चों अज्ञान दा अनेरा दूर कर दवे, ज्ञान दा सिख दे हिरदे विच। ओ ज्ञान दूजा नहीं जिहड़ा किताबी ज्ञान है, जिदे बाबत लोग इस तरह का प्रचार कुछ लोग करते हैं कि गुरु ग्रंथ साहब ज्ञान ही ज्ञान का ही सोमा है केवल। भाई लोग जानना है, वो गीत है यह तो ब्रह्म विचार, गुरबाणी विच ही जिक्र करता कबीर साहब ने। लोग कहिंदे आ गीत है परमेश्वर दे, नहीं ये तो ब्रह्म दा स्वरूप है, ब्रह्म दी विचार प्राप्त करन दा गुरबाणी खजाना है। ये गुरु दा रुतबा परमेश्वर दा रुतबा, वाहो वाहो बाणी निरंकार है तिस जेवड़ अबर ना कोई। इस करके तां कहिंदे रू दा अर्थ हिरदे विच ज्ञान दा प्रकाश कर दवे, अज्ञान नू मेट दवे, उस नू गुरु कहिंदे हन। ऐसा गुरु कौन है, कोई नजर नहीं आउंदा दस गुरां तों बिना।
जिस उपदेशे ते होए जाए,
जिसने उपदेश देण दे नाल ब्रह्म ज्ञान प्राप्त हो जाए,
गुरु कहत है नर समुदाए,
सारे उस नू गुरु कहिंदे हन। एवें लोकी गुरु बन बन के मंत्र कन्ना विच दई जांदे है, उन्हां दा तां अपना ज्ञान नहीं दूर होया, दूजियां दा कित्थों करनगे।
श्री नानक पे सुते प्रकाश,
इस करके गुरु नानक साहब सच्चे पातशाह सुते प्रकाश स्वरूप सन। सुते
जन्मत ते अजमत जन पास,
अवतार धारण तो लै के सारियां शक्तियां उन्हां दी हजूरी विच हाजिर सन, अजमतां दे शक्तियां दे खजाने सन।
लग पै मैं उपदेशन लागे,
छोटी अवस्था दे विच ही ਇਹ ਗੱਲ ਉਹ ਸਿੱਖ ਸਤਿਗੁਰੂ ਜੀ ਦੇ ਨਾਲ ਕਰ ਰਹੇ ਹੈ ਕਿ ਮਹਾਰਾਜ ਕੋਈ ਸਾਡੇ 'ਤੇ ਸਵਾਲ ਕਰ ਦੇਵੇ ਕਿ ਗੁਰੂ ਦੇ ਅੱਗੇ ਤਾਂ ਬੈਠ ਕੇ ਉਪਦੇਸ਼ ਲੈਂਦਾ ਸ਼ੇਸ਼ ਚੇਲਾ ਜਾਂ ਸੇਵਕ, ਗੁਰੂ ਉਸੇ ਨੂੰ ਕਿਹਾ ਜਾਂਦਾ ਜਿਹੜਾ ਉਪਦੇਸ਼ ਦੇਵੇ ਅਗਿਆਨ ਦੂਰ ਕਰੇ। ਗੁਰੂ ਨਾਨਕ ਸਾਹਿਬ ਤਾਂ ਅੱਗੇ ਕਿਸੇ ਦੇ ਬੈਠ ਕੇ ਉਹਨਾਂ ਨੇ ਇਹੋ ਜਿਹਾ ਉਪਦੇਸ਼ ਨਹੀਂ ਲਿਆ, ਨਾ ਗੁਰੂ ਅੰਗਦ ਦੇਵ ਜੀ ਤੋਂ ਲਿਆ, ਉਹ ਤਾਂ ਸੁਤੇ ਪ੍ਰਕਾਸ਼ ਸਰੂਪ ਸਨ। ਬਾਲ ਅਵਸਥਾ ਤੋਂ ਇਹਨਾਂ ਨੇ ਵੱਡੀਆਂ ਵੱਡੀਆਂ ਅਜਮਤਾਂ ਦੁਨੀਆ ਨੂੰ ਵਿਖਾਈਆਂ। ਸੱਪ ਨੇ ਛਾਂ ਕਰਨੀ ਸਾਧ ਸੰਗਤ ਜੀ, ਚਰਿਆ ਖੇਤ ਹਰਾ ਭਰਾ ਹੋ ਜਾਣਾ, ਕਿੰਨੀਆਂ ਵੱਡੀਆਂ ਬਰਕਤਾਂ ਸਨ, ਸ਼ਕਤੀਆਂ ਸਨ। ਛੋਟੀ ਅਵਸਥਾ ਵਿੱਚ ਹੀ ਉਪਦੇਸ਼ ਦੇਣ ਲੱਗ ਪਏ ਸਨ, ਗੁਰੂ ਵਾਲੇ ਕਰਤੱਬ ਉਹਨਾਂ ਨੇ ਕੀਤੇ।
ਮਾਨ ਕਮਾਇਓ ਨਰ ਵੱਡ ਭਾਗੇ,
ਇਹਨਾਂ ਨੇ ਉਹਨਾਂ ਦਾ ਬਚਨ ਮੰਨ ਕੇ ਉਪਦੇਸ਼ ਕਮਾਇਆ, ਉਹ ਵੱਡਿਆਂ ਭਾਗਾਂ ਵਾਲੇ ਬਣ ਗਏ।
ਇਮ ਤੇ ਪੁੱਛੈ ਕਿਆ ਹਮ ਕਹੈ,
ਜੇ ਉਹ ਪੁੱਛਣ ਵੀ ਉਹ ਤਾਂ ਜਨਮ ਤੋਂ ਹੀ ਛੋਟੀ ਬਾਲ ਅਵਸਥਾ ਤੋਂ ਹੀ ਗੁਰੂ ਬਣ ਕੇ ਉਪਦੇਸ਼ ਦੇਣ ਲੱਗ ਪਏ ਸਨ। ਸਵਾਲ ਉਹਨਾਂ ਨੇ ਬਿਲਕੁਲ ਠੀਕ ਕੀਤਾ, ਕਿਉਂ ਕੁਤਰਕੀ ਬੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਸਵਾਲ ਕੱਢ ਲੈਂਦਾ। ਸੋ ਮਹਾਰਾਜ ਫੇਰ ਅਸੀਂ ਕੀ ਕਹੀਏ, ਕੀ ਜਵਾਬ ਦੇਣਾ ਕਰੀਏ ਜੇ ਕੋਈ ਪੁੱਛੇ।
ਇਹ ਵੀ ਤੁਮ ਤੇ ਉੱਤਰ ਲਹੈ,
ਇਹ ਵੀ ਆਪ ਜੀ ਤੋਂ ਨਿਰਣਾ ਅਸੀਂ ਲੈਣਾ ਚਾਹੁੰਦੇ ਹਾਂ ਕਿ ਕੀ ਉੱਤਰ ਦੇਣਾ ਕਰੀਏ।
ਸੁਣ ਕੇ ਸ਼੍ਰੀ ਅਰਜਨ ਬਚ ਭਾਖਾ,
ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ।
ਇਸ ਪਰ ਸੁਣੋ ਤੀਨ ਕੀ ਸਾਖਾ,
ਮਹਾਰਾਜ ਕਹਿੰਦੇ ਇਸ ਉੱਤੇ ਵੀ ਸੁਣੋ, ਭਾਵ ਇਸ ਉੱਤੇ ਵੀ ਸ਼ਾਖਾ ਹੁੰਦਾ ਦ੍ਰਿਸ਼ਟਾਂਤ। ਤੁਹਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ, ਦੱਸਦੇ ਹਾਂ, ਪ੍ਰਮਾਣ ਦੇ ਕੇ।
ਮਾਇਆ ਸਬਲ ਜੋ ਇਕੰਕਾਰ,
ਜੋ ਇੱਕ ਵਾਹਿਗੁਰੂ ਪਰਮੇਸ਼ਰ ਆ ਉਹ ਮਾਇਆ ਦੇ ਸਹਿਤ ਹੋਇਆ ਸੰਸਾਰ ਵਿੱਚ।
ਸਿਰਜਣ ਹਿਤ ਕਹੇ ਉਹ ਅਹੰਕਾਰ,
ਸੰਸਾਰ ਨੂੰ ਸਾਡਣ ਵਾਸਤੇ ਜਿਹੜਾ ਅਫੁਰ ਅਵਸਥਾ ਵਿੱਚ ਬੈਠਾ ਸੀ ਆਪਣੇ ਸਰੂਪ ਵਿੱਚ, ਉਹਨੇ ਮਾਇਆ ਸਬਲ ਹੋ ਕੇ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਸਤੇ ਉਹਨੇ ਓਅੰਕਾਰ ਸ਼ਬਦ ਉਚਾਰਿਆ। ਇੱਕੋ ਹੰ ਬਹੁ ਸਿਆਮਾ ਪਰਜਾ ਜਾਏ ਤੇ, ਕਹਿੰਦੇ ਜਦੋਂ ਪਰਮਾਤਮਾ ਨੇ ਓਅੰਕਾਰ ਸ਼ਬਦ ਕਿਹਾ ਨਾ ਆਪਣੇ ਮੁਖਾਰ ਬਿੰਦ ਤੋਂ, ਉਦੋਂ ਇਹ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆ ਗਈ। ਜਿਹੜੀ ਅਰਬਦ ਨਰਬਦ ਧੁੰਦੂ ਕਾਰਾ, ਤਰਨਾ ਗਗਨਾ ਹੁਕਮਾ ਪਾਰਾ, ਅਕੱਥੀ ਕਥੋ ਚਿਹਨ ਨਹੀਂ ਕੋਈ, ਪੂਰ ਰਹਿਆ ਮਨ ਭਾਏਂਦਾ। ਇਹ ਸਾਰੀ ਸ੍ਰਿਸ਼ਟੀ ਪਹਿਲਾਂ ਇਸ ਤਰ੍ਹਾਂ ਦੀ ਸੀ, ਧੁੰਦ ਰੂਪ ਕਰਕੇ ਸਾਰਾ ਪਸਾਰਾ ਬਣਿਆ ਹੋਇਆ ਸੀ, ਕੋਈ ਇੱਥੇ ਕਿਸੇ ਤਰ੍ਹਾਂ ਦੀ ਵੀ ਰਚਨਾ ਨਹੀਂ ਸੀ। ਜਦੋਂ ਪਰਮੇਸ਼ਰ ਨੇ ਉਹ ਓਅੰਕਾਰ ਸ਼ਬਦ ਕਿਹਾ, ਉਦੋਂ ਹੀ ਸਾਰਾ ਪਸਾਰਾ ਰਚਿਆ ਗਿਆ। ਇੱਕ ਬਚਨ ਵਿੱਚ ਕੀਤਾ ਪਸਾਓ ਇੱਕੋ ਕਵਾਓ, ਜਿੰਨਾ ਪਸਾਰਾ ਕੀਤਾ ਹੋਇਆ ਤੁਸੀਂ ਵੇਖਦੇ ਹੋ। ਕਹਿੰਦੇ ਇੱਕ ਬਚਨ ਨਾਲ ਕਰਤਾ ਵਾਹਿਗੁਰੂ ਨੇ। ਕੋਈ ਕਹਿੰਦਾ ਸੱਤ ਦਿਨਾਂ ਵਿੱਚ ਸ੍ਰਿਸ਼ਟੀ ਸਾਜੀ, ਕੋਈ ਕਹਿੰਦਾ ਮਹੀਨੇ ਵਿੱਚ, ਪਰ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ। ਉਸ ਵਾਹਿਗੁਰੂ ਨੇ ਇੱਕ ਬਚਨ ਉਹ ਓਅੰਕਾਰ ਕਿਹਾ ਤਾਂ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰ ਦਿੱਤੀ, ਸਾਜ ਕੇ ਅੱਗੇ ਰੱਖ ਦਿੱਤੀ। ਐਸਾ ਜੋ ਮਾਇਆ ਦੇ ਸਹਿਤ ਹੋ ਕੇ, ਮਾਇਆ ਕਿਹਨੂੰ ਕਹਿੰਦੇ? ਕੁਦਰਤ ਨੂੰ। ਕੁਦਰਤ ਕੀ ਹੈ? ਜਿੱਥੇ ਆਪਾਂ ਬੈਠੇ ਹਾਂ ਇਹ ਸਾਰਾ ਪਸਾਰਾ ਕੁਦਰਤੀ ਹੈ। ਪਹਾੜ, ਧਰਤੀ, ਆਕਾਸ਼ ਤੋਂ ਲੈ ਕੇ ਇਹ ਸਾਰੀ ਕੁਦਰਤ ਹੈ। ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ। ਕਰ ਆਸਣ ਡਿੱਠੋ ਚਾਓ, ਦੂਜੀ ਕੁਦਰਤ ਮਾਇਆ ਦੁਆਰਾ ਇਹਦਾ ਰਚਨਾ ਕੀਤੀ, ਪਸਾਰਾ ਬਣਾਇਆ। ਸੌਖਾ ਸਮਝ ਲਓ, ਮਾਂ ਦੁਆਰਾ ਹੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਨਾ, ਭਾਵੇਂ ਪਸ਼ੂਆਂ ਦੀ ਹੋ ਜੇ, ਭਾਵੇਂ ਜੀਵਾਂ ਦੀ ਹੋ ਜੇ। ਕਿਉਂ ਪਰਮੇਸ਼ਰ ਨੇ ਮਾਇਆ ਦੁਆਰਾ, ਮਾਇਆ ਸਬਲ ਹੋ ਕੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ।
ਪ੍ਰਗਟ ਭਏ ਤਬ ਦੇਵ ਜੋ ਤੀਨ,
ਤਿੰਨ ਦੇਵਤੇ ਉਦੋਂ ਹੀ ਪੈਦਾ ਹੋਏ ਉਸ ਵਾਹਿਗੁਰੂ ਦੀ ਆਗਿਆ ਵਿੱਚ।
ਬ੍ਰਹਮਾ ਵਿਸ਼ਨ ਮਹੇਸ਼ ਪ੍ਰਵੀਨ,
ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਸ਼ਿਵਜੀ ਜਿਹੜੇ ਸਨ,
ਤਿੰਨ ਤੀਨੋਂ ਕੋ ਕੋ ਗੁਰ ਭਇਓ।
ਉਸ ਵਕਤ ਸਤਿਗੁਰੂ ਜੀ ਇਹਨਾਂ ਨੂੰ ਸਵਾਲ ਕਰਕੇ ਇਹਨਾਂ ਨੂੰ ਉੱਤਰ ਦੇ ਰਹੇ ਹਨ। ਕਹਿਣ ਲੱਗੇ ਭਾਈ ਫਿਰ ਤਿੰਨ ਦੇਵਤੇ ਹੋਏ, ਤਿੰਨ ਦੇਵਤਿਆਂ ਦਾ ਕੌਣ ਸੀ ਗੁਰੂ ਇਹਨਾਂ ਦਾ? ਬ੍ਰਹਮਾ ਦਾ ਗੁਰੂ ਕੌਣ, ਵਿਸ਼ਨੂੰ ਦਾ ਗੁਰੂ ਕੌਣ, ਸ਼ਿਵਜੀ ਦਾ ਕੌਣ ਹੋਇਆ ਗੁਰੂ?
ਸੁਣੇ ਤਿਵਾੜੀ ਉੱਤਰ ਦਿਓ,
ਤਿਵਾੜੀ ਗੋਤ ਦੇ ਇਹਨਾਂ ਬ੍ਰਾਹਮਣਾਂ ਨੇ ਫਿਰ ਉੱਤਰ ਦਿੱਤਾ ਸਤਿਗੁਰਾਂ ਤੋਂ ਸੁਣ ਕੇ। ਕਹਿਣ ਲੱਗੇ ਜੀ ਸ਼ਾਸਤਰਾਂ ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਸੀਂ ਦੱਸਦੇ ਹਾਂ ਕਿ ਇਹਨਾਂ ਦਾ ਕੌਣ ਗੁਰੂ ਬਣਿਆ ਉਦੋਂ।
ਬ੍ਰਹਮਾ ਸ਼ਿਵ ਦੋਨੋਂ ਮਿਲ ਜਾਏ,
ਕਹਿੰਦੇ ਬ੍ਰਹਮਾ ਅਤੇ ਸ਼ਿਵਜੀ ਦੋਨੋਂ ਮਿਲ ਕੇ ਗਏ ਕਿਸ ਦੇ ਪਾਸ?
ਕਰਿਓ ਵਿਸ਼ਨ ਕੋ ਗੁਰ ਹਰਖਾਏ,
ਉਹਨਾਂ ਨੇ ਵਿਸ਼ਨੂੰ ਨੂੰ ਆਪਣਾ ਗੁਰੂ ਬਣਾਇਆ। ਗੁਰੂ ਜਦੋਂ ਬਣਾਇਆ ਬ੍ਰਹਮਾ ਅਤੇ ਸ਼ਿਵਜੀ ਨੇ, ਉਦੋਂ ਵਿਸ਼ਨੂੰ ਨੂੰ ਆਪਣਾ ਗੁਰੂ ਬਣਾ ਕੇ ਵਿਸ਼ਨੂੰ ਦੀ ਪ੍ਰਸੰਨਤਾ ਲਈ ਕਿ ਅਸੀਂ ਤੁਹਾਨੂੰ ਆਪਣਾ ਗੁਰੂ ਮੰਨਦੇ ਹਾਂ ਅੱਜ ਤੋਂ।
ਬਹੁਰ ਵਿਸ਼ਨ ਉਰ ਵਿਖੇ ਵਿਚਾਰਾ,
ਫਿਰ ਕਹਿੰਦੇ ਭਗਵਾਨ ਵਿਸ਼ਨੂੰ ਨੇ ਵਿਚਾਰ ਕੀਤੀ ਹਿਰਦੇ ਵਿੱਚ।
ਮਹਾਦੇਵ ਕੋ ਗੁਰ ਨਿਜ ਧਾਰਾ,
ਇਹਨਾਂ ਨੇ ਤਾਂ ਮੈਨੂੰ ਗੁਰੂ ਧਾਰ ਲਿਆ ਬ੍ਰਹਮਾ ਔਰ ਸ਼ਿਵਜੀ ਨੇ, ਤੇ ਮੈਂ ਵੀ ਅਜੇ ਤਾਂ ਕਿਸੇ ਨੂੰ ਗੁਰੂ ਨਹੀਂ ਧਾਰਨ ਕੀਤਾ। ਤਾਂ ਵਿਸ਼ਨੂੰ ਨੇ ਕਹਿੰਦੇ ਫਿਰ ਸ਼ਿਵਜੀ ਨੂੰ ਆਪਣਾ ਗੁਰੂ ਬਣਾ ਲਿਆ। ਉਹ ਕਹਿਣ ਲੱਗੇ ਵੀ ਮੈਂ ਤੈਨੂੰ ਆਪਣਾ ਗੁਰੂ ਮੰਨਦਾ ਹਾਂ, ਅੱਜ ਤੋਂ ਤੂੰ ਮੇਰਾ ਗੁਰੂ ਹੈ।
ਸ਼ਿਵਜੀ ਧਰੈ ਵਿਸ਼ਨ ਕੋ ਧਿਆਨ,
ਜਿਹੜਾ ਸ਼ਿਵਜੀ ਹੈ ਭਗਵਾਨ ਵਿਸ਼ਨੂੰ ਦਾ ਧਿਆਨ ਧਾਰਦਾ ਹੈ ਹਮੇਸ਼ਾ।
ਵਿਸ਼ਨ ਕਰੈ ਸ਼ਿਵ ਕੋ ਸੁਖ ਮਾਨ,
ਹਿਰਦੇ ਵਿੱਚ ਸੁਖ ਮੰਨ ਕੇ ਸ਼ਿਵਜੀ ਭਗਵਾਨ ਵਿਸ਼ਨੂੰ ਦਾ ਧਿਆਨ ਕਰਦਾ ਹੈ। ਮਨ ਵਿੱਚ ਇੱਕ ਦੂਸਰੇ ਦਾ ਧਿਆਨ ਕਰਦੇ, ਇੱਕ ਦੂਜੇ ਨੂੰ ਗੁਰੂ ਮੰਨ ਕੇ ਗੁਰੂ ਦਾ ਧਿਆਨ ਕਰਦਾ ਹੈ। ਉਪਾਸ਼ਕ ਜਿਹੜਾ ਹੁੰਦਾ ਹੈ
ਜਾਂ ਤੇ ਸਤਗੁਣ ਤਮ ਗੁਣ ਰੰਗ
ਕਹਿੰਦੇ ਵਿਸ਼ਨੂੰ ਦਾ ਸੁਭਾਅ ਸਤੋ ਗੁਣੀ ਸੀ ਸ਼ਿਵਜੀ ਦਾ ਸੁਭਾਅ ਤਮੋ ਗੁਣੀ ਸਤੋ ਗੁਣ ਦਾ ਰੰਗ ਸਾਧ ਸੰਗ ਜੀ ਉੱਜਲ ਹੈ ਚਿੱਟਾ ਔਰ ਤਮੋ ਗੁਣ ਦਾ ਰੰਗ ਕਾਲਾ ਇਸ ਕਰਕੇ ਸਤੋ ਗੁਣੀ ਧਿਆਨ ਜਿਹੜਾ ਸੀ ਵਿਸ਼ਨੂੰ ਦਾ ਉਹ ਸ਼ਿਵਜੀ ਨੇ ਜਦੋਂ ਧਾਰਿਆ ਆਪਣੇ ਸਰੀਰ ਵਿੱਚ ਸੁਰਤ ਵਿੱਚ ਧਿਆਨ ਵਿੱਚ
ਭਏ ਬਿਪਰ ਜੈ ਦੋਨੋ ਅੰਗ
ਦੋਨਾਂ ਦੇ ਰੰਗ ਬਦਲ ਗਏ ਅੰਗ ਸਰੀਰਾਂ ਦੇ ਇਹ ਧਿਆਨ ਦੀ ਅਵਸਥਾ ਹੁੰਦੀ ਹੈ ਜਿਹੜਾ ਧਿਆਨੀ ਹੁੰਦਾ ਜਿਹਦਾ ਧਿਆਨ ਕਰਦਿਆਂ ਕਰਦਿਆਂ ਉਹਦਾ ਰੂਪ ਬਣ ਜਾਂਦਾ ਫਿਰ ਅਸਲ ਧਿਆਨ ਉਸ ਨੂੰ ਕਿਹਾ ਜਾਂਦਾ ਹੈ ਵਿਸ਼ਨੂੰ ਨੇ ਧਿਆਨ ਧਾਰਿਆ ਸ਼ਿਵਜੀ ਦਾ ਸ਼ਿਵਜੀ ਦਾ ਰੰਗ ਕਾਲਾ ਸੀ ਸਾਂਵਲਾ ਸੀ ਵਿਸ਼ਨੂੰ ਦਾ ਰੰਗ ਸਾਂਵਲਾ ਹੋ ਗਿਆ ਪ੍ਰਾਚੀਨ ਹਜ਼ਾਰਾਂ ਸਾਲ ਪੁਰਾਣੀਆਂ ਮੂਰਤੀਆਂ ਦੇਖੋਗੇ ਵਿਸ਼ਨੂੰ ਦੀਆਂ ਤਾਂ ਸਾਧ ਸੰਗ ਜੀ ਉਹ ਕਾਲੇ ਪੱਥਰ ਦੀਆਂ ਹਨ ਸ਼ਿਵਜੀ ਦੀਆਂ ਹਜ਼ਾਰਾਂ ਸਾਲ ਪੁਰਾਣੀਆਂ ਮੂਰਤੀਆਂ ਦੇਖੋਗੇ ਉਹ ਚਿੱਟੇ ਰੰਗ ਦੀਆਂ ਨੇ ਉਹ ਇਸ ਗੱਲ ਦਾ ਪ੍ਰਤੀਕ ਹਨ ਕਿ ਜਿਹੜਾ ਵਿਸ਼ਨੂੰ ਹੈ ਉਸਨੇ ਸ਼ਿਵਜੀ ਦਾ ਧਿਆਨ ਧਾਰ ਧਾਰ ਕੇ ਉਹਦਾ ਰੰਗ ਹੀ ਸ਼ਿਵਜੀ ਵਾਲਾ ਰੰਗ ਉਹਦੇ ਸਰੀਰ ਦਾ ਸਾਰਾ ਬਣ ਗਿਆ ਸਾਂਵਲਾ ਔਰ ਸ਼ਿਵਜੀ ਚਿੱਟੇ ਰੰਗ ਦੇ ਸਤੋ ਗੁਣੀ ਰੰਗ ਉੱਜਲ ਸੀ ਚਿੱਟਾ ਸੀ ਸ਼ਿਵਜੀ ਦਾ ਕਾਲੇ ਤੋਂ ਚਿੱਟਾ ਬਦਲ ਗਿਆ ਇਉਂ ਸਤੋ ਤੇ ਤਮੋ ਗੁਣਾਂ ਦਾ ਰੰਗ ਇੱਕ ਦੂਜੇ ਦਾ ਬਦਲ ਗਿਆ ਆਪਸ ਵਿੱਚ
ਸਤਗੁਣ ਉੱਜਲ ਸ਼ਿਵ ਨੇ ਧਰਿਓ
ਸਤਗੁਣ ਸਤੋ ਗੁਣੀ ਵਿਸ਼ਨੂੰ ਦਾ ਧਿਆਨ ਕਰਨੇ ਕਰਕੇ ਸ਼ਿਵਜੀ ਦਾ ਰੰਗ ਚਿੱਟਾ ਉੱਜਲ ਹੋ ਗਿਆ
ਤਮ ਗੁਣ ਸ਼ਿਆਮ ਵਿਸ਼ਨ ਜੀ ਕਰਿਓ
ਤਮੋ ਗੁਣੀ ਸ਼ਿਆਮ ਕਾਲਾ ਰੰਗ ਤਮੋ ਗੁਣੀ ਸੀ ਉਹ ਵਿਸ਼ਨੂੰ ਜੀ ਨੇ ਸ਼ਿਵਜੀ ਦਾ ਧਿਆਨ ਧਾਰਿਆ ਤਾਂ ਉਹਨਾਂ ਦਾ ਰੰਗ ਉਹੋ ਜਿਹਾ ਹੋ ਗਿਆ ਸਾਂਵਲਾ
ਸੁਣ ਬੋਲੇ ਸ਼੍ਰੀ ਗੁਰੂ ਪ੍ਰਵੀਨ
ਇਹ ਇਹਨਾਂ ਨੇ ਸਿੱਖਾਂ ਨੇ ਮਹਾਰਾਜ ਜੀ ਨੂੰ ਦੱਸਿਆ ਅੱਗੋਂ ਗਿਆਨ ਦੇ ਦਾਤੇ ਸਤਿਗੁਰੂ ਜੀ ਨੇ ਫਿਰ ਉੱਤਰ ਦਿੱਤਾ ਸੁਣ ਕੇ
ਜਪੈ ਵਿਸ਼ਨ ਸ਼ਿਵ ਕੋ ਗੁਰ ਕੀਨ
ਹੁਣ ਇਹ ਉੱਤਰ ਮਹਾਰਾਜ ਦੇ ਰਹੇ ਹੈ ਨਾ ਪਿੱਛੇ ਧਿਆਨ ਲੈ ਕੇ ਜਾਓ ਕਹਿੰਦੇ ਕਈ ਕਹਿੰਦੇ ਹੈ ਨਾ ਸਿੱਖਾਂ ਨੇ ਦੱਸਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਤਾਂ ਬਾਲ ਅਵਸਥਾ ਤੋਂ ਹੀ ਉਪਦੇਸ਼ ਦੇਣ ਲੱਗ ਗਏ ਸਨ ਗੁਰੂ ਤਾਂ ਉਹਨਾਂ ਨੇ ਬਾਅਦ ਵਿੱਚ ਪਰਮੇਸ਼ਰ ਨੂੰ ਜਾ ਕੇ ਧਾਰਨ ਕੀਤਾ ਜਦੋਂ ਸੁਲਤਾਨਪੁਰ ਸਾਹਿਬ ਆਏ ਪਰ ਉਹ ਤਾਂ ਗੋਪਾਲ ਪਾਂਧੇ ਨੂੰ ਉਹਨਾਂ ਨੇ ਨਨਕਾਣਾ ਸਾਹਿਬ ਹੀ ਉਪਦੇਸ਼ ਦੇ ਦਿੱਤਾ ਕਾਜੀ ਨੂੰ ਉਪਦੇਸ਼ ਦੇ ਦਿੱਤਾ ਸਭ ਨੂੰ ਉਪਦੇਸ਼ ਦੇ ਦਿੱਤਾ ਇਸ ਕਰਕੇ ਉਪਦੇਸ਼ ਤਾਂ ਉਹ ਪਹਿਲਾਂ ਹੀ ਦੇਣ ਲੱਗ ਪਏ ਸਨ ਅਤੇ ਗੁਰੂ ਭਾਵੇਂ ਉਹਨਾਂ ਨੇ ਬਾਅਦ ਵਿੱਚ ਧਾਰਨ ਕੀਤਾ ਬਾਲ ਅਵਸਥਾ ਤੋਂ ਹੀ ਉਹ ਸ਼ਕਤੀਆਂ ਦੇ ਮਾਲਕ ਸਨ ਹੁਣ ਸਤਿਗੁਰੂ ਜੀ ਉੱਤਰ ਦੇ ਰਹੇ ਹੈ ਇਸ ਗੱਲ ਦਾ ਕਹਿਣ ਲੱਗੇ ਸੁਣੋ ਕਿ ਅਸੀਂ ਤੁਹਾਨੂੰ ਇਸ ਗੱਲ ਦਾ ਜਵਾਬ ਦਿੰਦੇ
ਹਾਂ ਕਹਿੰਦੇ
ਜਦੋਂ ਵਿਸ਼ਨੂੰ ਨੇ ਸ਼ਿਵਜੀ ਨੂੰ ਆਪਣਾ ਗੁਰੂ ਬਣਾਇਆ ਇਹ ਗੱਲ ਦੱਸੋ
ਤਬ ਹੀ ਹੋਇਓ ਗਿਆਨ ਸਰੂਪ
ਕਹਿੰਦੇ ਉਦੋਂ ਹੀ ਵਿਸ਼ਨੂੰ ਨੂੰ ਗਿਆਨ ਹੋਇਆ ਜਦੋਂ ਉਹਨੇ ਗੁਰੂ ਧਾਰਿਆ ਸ਼ਿਵਜੀ ਨੂੰ ਆਪਣਾ
ਕਹਿ ਆਗੇ ਹੀ ਹੋ ਤੋ ਅਨੂਪ
ਵਿਸ਼ਨੂੰ ਨੂੰ ਪਹਿਲਾਂ ਹੀ ਪੂਰਾ ਗਿਆਨ ਸੀ ਗਿਆਨ ਸਰੂਪ ਸੀ ਜਿਹੜਾ ਵਿਸ਼ਨੂੰ ਸੀ ਇਸ ਕਰਕੇ ਦੱਸਣਾ ਕਰੋ
ਕਹੋ ਤਿਵਾੜੀ ਪ੍ਰਭ ਭਗਵਾਨ
ਉਦੋਂ ਤਿਵਾੜੀ ਨੇ ਕਿਹਾ ਨਹੀਂ ਮਹਾਰਾਜ ਭਗਵਾਨ ਵਿਸ਼ਨੂੰ ਤਾਂ ਪਹਿਲਾਂ ਹੀ ਭਗਵਾਨ ਦਾ ਰੂਪ ਸਨ ਸਾਰਾ ਗਿਆਨ ਉਹਨਾਂ ਨੂੰ ਗੁਰੂ ਧਾਰਨ ਕਰਨ ਤੋਂ ਪਹਿਲਾਂ ਵੀ ਪੂਰਾ ਸੀ
ਉਦੋਂ ਪ੍ਰਥਮ ਹੀ ਗਿਆਨ ਨਿਧਾਨ
ਵਿਸ਼ਨੂੰ ਜੀ ਤਾਂ ਪਹਿਲਾਂ ਹੀ ਗਿਆਨ ਦੇ ਖਜ਼ਾਨੇ ਸਨ ਸ਼ਿਵ ਜੀ ਨੂੰ ਗੁਰੂ ਧਾਰਨ ਕਰਨ ਤੋਂ ਪਹਿਲਾਂ ਹੀ ਉਹ ਆਪਣੇ ਆਪ ਵਿੱਚ ਸੰਪੂਰਨ ਸਨ ਕਿਸੇ ਪੱਖੋਂ ਧਾਰਮਿਕ ਸ਼ਾਸਤਰ ਆਖਦੇ ਆ ਕੋਈ ਉਹਨਾਂ ਦੇ ਗਿਆਨ ਵਿੱਚ ਕਮੀ ਨਹੀਂ ਸੀ
ਜਗ ਜੀ ਕਰਨ ਮਰਜ਼ਾਦਾ ਕਰਨ
ਸੰਸਾਰ ਦੀ ਮਰਜ਼ਾਦਾ ਕਰਨ ਵਾਸਤੇ ਪੂਰੀ ਉਹਨਾਂ ਨੇ
ਵਿਸ਼ਨ ਕਰਿਓ ਸ਼ਿਵ ਕੋ ਗੁਰ ਧਾਰਨ
ਵਿਸ਼ਨੂੰ ਜੀ ਨੇ ਸ਼ਿਵ ਜੀ ਨੂੰ ਗੁਰੂ ਧਾਰਨ ਕੀਤਾ
ਸ਼੍ਰੀ ਅਰਜਨ ਕਹਿ ਤਿਮ ਤੁਮ
ਹੀ ਉਹਨਾਂ ਤੇ ਉਤਾਰ ਕੇ ਦਿਓ ਮਹਾਰਾਜ ਕਹਿੰਦੇ ਕਹਿਣ ਲੱਗੇ ਇਵੇਂ ਹੀ ਗੁਰਸਿੱਖੋ ਧੰਨ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਇਸੇ ਤਰ੍ਹਾਂ ਜਾਣਨਾ ਕਰੋ ਸਮਝਣਾ ਕਰੋ
ਸ਼੍ਰੀ ਨਾਨਕ ਜਗ ਗੁਰੂ ਮਹਾਨੋ
ਸੰਸਾਰ ਦੇ ਉੱਤੇ ਜਦੋਂ ਹੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਉਦੋਂ ਤੋਂ ਹੀ ਉਹ ਜਗ ਦੇ ਗੁਰੂ ਸਨ ਸੰਪੂਰਨ
स्वयं प्रकाश प्रथम ही थिए
सोते प्रकाश स्वरूप ही संसार दोते मात लोक ते अवतार धार के आए
ਦਾ ਧਾਰਤ ਪਏ
ਉਹਨਾਂ ਨੇ ਤਨ ਸਰੀਰ ਤੇ ਮਰਜ਼ਾਦਾ ਧਾਰਨ ਕਰਨ ਵਾਸਤੇ ਪੂਰੀ ਕਰਨ ਵਾਸਤੇ ਸੱਚਖੰਡ ਵਿੱਚ ਗਏ ਤੇ ਉਸ ਤੋਂ ਬਾਅਦ ਮਾਤ ਲੋਕ ਦੀ ਮਰਜ਼ਾਦਾ ਪੂਰੀ ਕਰਨ ਹਿੱਤ
ਸ਼੍ਰੀ ਅੰਗਦ ਕੋ ਗੁਰੂ ਸਥਾਪ
ਗੁਰੂ ਅੰਗਦ ਦੇਵ ਜੀ ਨੂੰ ਕਰਤਾਰਪੁਰ ਸਾਹਿਬ ਗੁਰੂ ਥਾਪਿਆ ਉਹਨਾਂ ਨੇ ਆਪਣੀ ਥਾਂ ਤੇ ਗੁਰਤਾ ਗੱਦੀ ਦਿੱਤੀ
ਜੋਤ ਜਗਾਈ ਆਪਣੀ ਆਪ
ਆਪਣੀ ਜੋਤ ਉਹਨਾਂ ਵਿੱਚ ਆਪ ਜਗਾਉਣਾ ਕੀਤੀ ਆਪਣਾ ਰੂਪ ਬਣਾਇਆ ਤੇ ਆਪ ਉਹਨਾਂ ਨੂੰ ਆਪਣੀ ਜੋਤ ਆਪਣਾ ਰੂਪ ਮੰਨ ਕੇ ਗੁਰੂ ਦੂਸਰੇ ਪਾਤਸ਼ਾਹ ਦਾ ਰੂਪ ਉਹਨਾਂ ਨੂੰ ਮੰਨ ਕੇ ਦੂਸਰੇ ਗੁਰੂ ਨੂੰ ਮੱਥਾ ਟੇਕਿਆ ਹੈ
ਜਾਂ ਤੇ ਨਿਸ਼ਚਾ ਗੁਰਮਹਿ ਧਰੋ
ਇਸ ਕਰਕੇ ਨਿਸ਼ਚਾ ਕਰੋ ਕਿ ਗੁਰੂ ਨਾਨਕ ਸਾਹਿਬ ਭਰਾਂਗੇ ਤਾਂ ਸਾਨੂੰ ਪਾਪ ਵੀ ਲੱਗੇਗਾ ਤੇ ਸਾਨੂੰ ਕਿਸੇ ਨੇ ਅੰਦਰ ਆਉਣ ਵੀ ਨਹੀਂ ਦੇਣਾ ਜੇ ਆਪਾਂ ਪੂਰੀ ਮਰਜ਼ਾਦਾ ਦੇ ਸਹਿਤ ਆਵਾਂਗੇ ਪੂਰੀ ਮਰਜ਼ਾਦਾ ਦੇ ਸੰਯੋਗ ਤੇ ਇੱਥੇ ਹਾਜ਼ਰੀ ਭਰਾਂਗੇ ਫਿਰ ਸਾਰਾ ਕੁਝ ਹੀ ਪ੍ਰਾਪਤ ਹੋਏਗਾ ਮਾਤ ਲੋਕ ਦੀ ਮਰਜ਼ਾਦਾ ਵੀ ਦੇਹ ਗੁਰੂ ਵਾਲੀ ਪੂਰੀ ਕਰ ਦਿੱਤੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਥਾਪ ਦਿੱਤਾ ਤੇ ਆਪਣੀ ਮਰਜ਼ਾਦਾ ਸੱਚਖੰਡ ਵਿੱਚ ਵੀ ਨਿਰਾਕਾਰ ਅਕਾਲ ਪੁਰਖ ਜੀ ਦੇ ਸਨਮੁਖ ਨਾਮ ਲੈ ਕੇ ਆਉਣ ਦੀ ਉਹ ਵੀ ਪੂਰੀ ਕੀਤੀ ਕਿਉਂਕਿ ਜਿਹੜਾ ਗੁਰੂ ਹੁੰਦਾ ਸੰਗਤ ਜੀ ਜਾਂ ਅਵਤਾਰ ਹੁੰਦਾ ਉਹ ਮਰਿਆਦਾ ਪੁਰਸ਼ੋਤਮ ਹੋਇਆ ਕਰਦਾ ਅਵਤਾਰ ਉਹੀ ਬਣ ਸਕਦਾ ਜਿਹੜਾ ਮਰਿਆਦਾ ਪੁਰਸ਼ੋਤਮ ਹੈ ਔਰ ਅਵਤਾਰਾਂ ਨੂੰ ਕੋਈ ਬੰਦੇ ਨਹੀਂ ਬਣਾਉਂਦੇ ਦੁਨੀਆ ਨਹੀਂ ਬਣਾਉਂਦੀ ਇਹ ਪਰਮੇਸ਼ਰ ਡਿਊਟੀਆਂ ਲਾ ਕੇ ਭੇਜਦਾ ਭਗਵਾਨ ਰਾਮ 14 ਕਲਾਂ ਕ੍ਰਿਸ਼ਨ 16 ਕਲਾਂ ਪਰ ਗੁਰੂ ਨਾਨਕ ਸਾਹਿਬ ਕਲਯੁਗ ਦੇ ਵਿੱਚ ਅੰਤ ਕਲਾ 16 ਕਲਾ ਸੰਪੂਰਨ ਫਲਿਆ ਅੰਤ ਕਲਾ ਹੋਏ ਠਾਕੁਰ ਚੜਿਆ ਉਹ ਭਗਵਾਨ ਵਿਸ਼ਨੂੰ ਦੇ ਅਵਤਾਰ ਸਨ ਕੋਈ ਸ਼ਿਵ ਦਾ ਅਵਤਾਰ ਸੀ ਕੋਈ ਬ੍ਰਹਮਾ ਦਾ ਪਰ ਕਲਯੁਗ ਦੇ ਵਿੱਚ ਪਰਮੇਸ਼ਰ ਦੇ ਅਵਤਾਰ ਧਾਰਨ ਕੀਤੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ ਸੀ ਗੁਰੂ ਨਾਨਕ ਸਾਹਿਬ ਦਸ ਸਰੂਪ ਇਹ ਪਰਮੇਸ਼ਰ ਦਾ ਅਵਤਾਰ ਹੋਏ ਹੈ ਵਾਹਿਗੁਰੂ ਪਰਮੇਸ਼ਰ ਦਾ ਬ੍ਰਹਮ ਕਹਿ ਲਓ ਉਹਨੂੰ ਵਾਹਿਗੁਰੂ ਕਹਿ ਲਓ ਰੱਬ ਕਹਿ ਲਓ ਪਰਮਾਤਮਾ ਕਹਿ ਲਓ ਈਸ਼ਰ ਕਹਿ ਲਓ ਇਹ ਬਈ ਦਸ ਜੋਤੀ ਦਸ ਗੁਰੂ ਜੋਤੀ ਇਹ ਪਰਮੇਸ਼ਰ ਦਾ ਅਵਤਾਰ ਸਨ ਸੋ ਅਵਤਾਰ ਮਰਜ਼ਾਦਾ ਪੁਰਸ਼ੋਤਮ ਹੋਇਆ ਕਰਦੇ ਹੈ ਪਰਮੇਸ਼ਰ ਦੀ ਮਰਿਆਦਾ ਨੂੰ ਪ੍ਰਪੱਕ ਲੋਕਾਂ ਤੋਂ ਦ੍ਰਿੜ ਕਰਵਾਉਣਾ ਔਰ ਸੰਸਾਰ ਨੂੰ ਮਰਿਆਦਾ ਵਿੱਚ ਚਲਾਉਣਾ ਮਰਿਆਦਾ ਦੇ ਉਲਟ ਜਿਹੜਾ ਚੱਲਦਾ ਉਹ ਅਵਤਾਰ ਦੀ ਮਰਿਆਦਾ ਤੋਂ ਜਿਹੜਾ ਉਲਟ ਚੱਲੇਗਾ ਉਹ ਅਵਤਾਰ ਦਾ ਰੁਤਬਾ ਨਹੀਂ ਰੱਖਦਾ ਕਦੇ ਵਾਸਤੇ ਇਸ ਕਰਕੇ ਗੁਰੂ ਸਾਹਿਬ ਨੇ ਇਹ ਮਰਿਆਦਾ ਪੂਰੀ ਕੀਤੀ ਹੈ ਮਰਿਆਦਾ ਦ੍ਰਿੜ ਕਰਵਾਈ ਹੈ ਮਰਿਆਦਾ ਵਿੱਚ ਹੀ ਬੰਨੇ ਹੋਏ ਹਾਂ ਨਾ ਆਪਾਂ ਸਾਰੇ ਦੇਖੋ ਭੈ ਵਿੱਚ ਪਵਣ ਵਹਿ ਸਦਵਾਓ ਭੈ ਵਿੱਚ ਚੱਲੈ ਲੱਖ ਦਰੀਆਓ ਇਹ ਮਰਜ਼ਾਦਾ ਵਿੱਚ ਸਾਰਾ ਪਸਾਰਾ ਬੰਨਿਆ ਹੋਇਆ ਵਾਹਿਗੁਰੂ ਨੇ ਹਵਾ ਆਪਣੀ ਥਾਂ 'ਤੇ ਚੱਲ ਰਹੀ ਹੈ ਪਾਣੀ ਦਾ ਆਪਣਾ ਸੁਭਾਅ ਅਤੇ ਤਸੀਰ ਹੈ ਅੱਗ ਦੀ ਆਪਣੀ ਤਸੀਰ ਹੈ ਧਰਤੀ ਆਪਣੇ ਥਾਂ 'ਤੇ ਟਿਕੀ ਹੋਈ ਹੈ ਆਕਾਸ਼ ਆਪਣੇ ਥਾਂ 'ਤੇ ਟਿਕਿਆ ਹੋਇਆ ਇਹ ਰੱਬੀ ਹੁਕਮ ਦੇ ਵਿੱਚ ਬੰਨੇ ਹੋਏ ਹੈ ਸਾਰੇ ਜੰਗ ਦੀ ਮਰਜ਼ਾਦਾ ਪਰਮੇਸ਼ਰ ਨੇ ਐਨ ਬੰਨ ਕੇ ਰੱਖੀ ਹੈ ਥੋੜ੍ਹੀ ਜਿਹੀ ਉਹਦੀ ਬਣਾਈ ਮਰਜ਼ਾਦਾ ਨੂੰ ਤੋੜ ਕੇ ਵੇਖੋ ਕਿੱਦਾਂ ਤਬਾਹੀ ਮੱਚ ਜਾਂਦੀ ਹੈ ਕਿੰਨੀ ਪੌਣ ਪਾਣੀ ਵਿੱਚ ਤਬਦੀਲੀ ਆ ਗਈ ਕਿੰਨਾ ਸਰਵਨਾਸ਼ ਹੁੰਦਾ ਜਾ ਰਿਹਾ ਦੁਨੀਆ ਦਾ ਕਿਉਂ ਹੋ ਰਿਹਾ ਮਰਿਆਦਾ ਤੋੜ ਰਹੇ ਹਾਂ ਆਪਾਂ ਪਰਮੇਸ਼ਰ ਦੀ ਉਸ ਮਰਜ਼ਾਦਾ ਨੂੰ ਸੰਭਾਲ ਕੇ ਨਹੀਂ ਰੱਖ ਰਹੇ ਪੌਣ ਪਾਣੀ ਨੂੰ ਸੰਭਾਲਣ ਦਾ ਹੁਕਮ ਸੀ ਨਹੀਂ ਸਾਂਭਿਆ ਅੱਜ ਵੇਖੋ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੂਰਜ ਮਰਜ਼ਾਦਾ ਵਿੱਚ ਹੈ ਨਾ ਕਦੇ ਰਾਤ ਨੂੰ ਸੂਰਜ ਥੋੜ੍ਹਾ ਚੜ੍ਹਦਾ ਰਾਤ ਨੂੰ ਚੰਦਰਮਾ ਹੀ ਚੜ੍ਹੇਗਾ ਤਾਰੇ ਹੀ ਚੜ੍ਹਨਗੇ ਦਿਨ ਵਿੱਚ ਸੂਰਜ ਹੀ ਚੜ੍ਹੇਗਾ ਇਹ ਰੱਬ ਦੀ ਮਰਜ਼ਾਦਾ ਦੇ ਵਿੱਚ ਬੰਨੇ ਬੈਠੇ ਹੈ ਅਤੇ ਅਵਤਾਰ ਕਿਵੇਂ ਮਰਜ਼ਾਦਾ ਤੋਂ ਬਾਹਰ ਜਾਣਗੇ। ਅਵਤਾਰਾਂ ਨੂੰ ਮਰਜ਼ਾਦਾ ਵਿੱਚ ਰਹਿਣਾ ਪਵੇਗਾ। ਗੁਰੂ ਨਾਨਕ ਸਾਹਿਬ ਨੇ ਜਿਹੜੀ ਮਰਿਆਦਾ ਸਾਰੀ ਉਹ ਪੂਰੀ ਕੀਤੀ ਔਰ ਆਪਾਂ ਨੂੰ ਵੀ ਅੱਗੇ ਮਰਿਆਦਾ ਬਖਸ਼ੀ ਹੈ, ਅਸੂਲ ਦਿੱਤੇ ਹੈ, ਸਿਧਾਂਤ ਦਿੱਤੇ ਹੈ, ਉਹਨਾਂ ਵਿੱਚ ਹੀ ਚੱਲ ਕੇ ਆਪਣੀ ਕਲਿਆਣ ਹੋਣੀ ਹੈ।
ਸਿੱਖੀ ਧਰਮ ਨਿਰਵਾਹਨ ਕਰੋ
ਜਾਂ ਤੇ ਨਿਸ਼ਚਾ ਗੁਰਮੈਂ ਧਰੋ। ਇਸ ਕਰਕੇ ਆਪਣਾ ਭਰੋਸਾ, ਆਪਣਾ ਨਿਸ਼ਚਾ, ਆਪਣਾ ਵਿਸ਼ਵਾਸ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਵਿੱਚ ਔਰ ਅਖੀਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ। ਸਾਨੂੰ ਕਹਿ ਗਏ ਕਲਗੀਆਂ ਵਾਲੇ ਕਿ ਅੱਜ ਤੋਂ ਤੁਹਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮੇਸ਼ਰ ਰੂਪ ਦਾ ਨਿਸ਼ਚਾ ਕਿ ਵਾਹਿਗੁਰੂ ਦਾ ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰੂ ਵਿੱਚ ਵੀ ਗੁਰ ਦਾ ਅਰਥ ਹੁੰਦਾ ਪਰਮੇਸ਼ਰ, ਗੁਰਾਂ ਵਿੱਚ ਵੀ ਪਰਮੇਸ਼ਰ ਵਾਲਾ ਭਰੋਸਾ ਰੱਖਣਾ। ਜੇ ਗੁਰੂ ਵਿੱਚ ਦਸਾਂ ਪਾਤਸ਼ਾਹੀਆਂ 'ਚ ਪਰਮੇਸ਼ਰ ਦਾ ਨਿਸ਼ਚਾ ਰੱਖੋਗੇ ਨਾ, ਭਰੋਸਾ ਰੱਖੋਗੇ, ਤਾਂ ਸੱਚਖੰਡ 'ਚ ਮਹਾਰਾਜ ਨੇ ਲੈ ਕੇ ਜਾਣਾ, ਨਹੀਂ ਤਾਂ ਰਸਤੇ 'ਚ ਹੀ ਰਹਿ ਜਾਣਾ, ਨਹੀਂ ਪਹੁੰਚਿਆ ਜਾਣਾ ਉੱਥੇ। ਪਰਮੇਸ਼ਰ ਦਾ ਦੇ ਸੱਚਖੰਡ ਹੈ ਨਾ, ਉੱਥੇ ਤਾਂ ਹੀ ਅਪਣਾਂਗੇ ਨਾ, ਪਰਮੇਸ਼ਰ ਸਰੂਪ ਗੁਰੂ ਸਾਹਿਬ ਹੀ ਲੈ ਕੇ ਜਾਣਗੇ ਨਾ ਆਪਾਂ ਨੂੰ ਆਪਣੀ ਪੂਰੀ ਸੱਚਖੰਡ ਵਿੱਚ। ਜੇ ਨਾ ਪਰਮੇਸ਼ਰ ਵਾਲਾ ਭਰੋਸਾ ਰੱਖਿਆ, ਵਿੱਚੇ ਰਹਿ ਜਾਂਗੇ, ਉਰੇ ਪਰੇ ਹੀ ਇੱਧਰ ਉੱਧਰ ਹੀ ਨਿਕਲ ਜਾਂਗੇ। ਇਸ ਕਰਕੇ ਗੁਰੂ ਵਿੱਚ ਦਸਾਂ ਜੋਤਾਂ ਵਿੱਚ ਵੀ ਪਰਮੇਸ਼ਰ ਵਾਲਾ ਨਿਸ਼ਚਾ ਭਰੋਸਾ ਰੱਖਣਾ ਔਰ ਸਿੱਖੀ ਧਰਮ ਨਿਰਵਾਹਨ ਕਰੋ। ਜਿਹੜਾ ਗੁਰਸਿੱਖੀ ਧਰਮ ਗੁਰੂ ਸਾਹਿਬ ਨੇ ਦ੍ਰਿੜ ਕਰਾਇਆ ਹੀ ਨਿਭਾਉਣਾ ਹੈ। ਅਰਦਾਸ ਵਿੱਚ ਕਹੀਦਾ ਨਾ, ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭੇ। ਇਹ ਨਿਭਜੇ ਸੱਚੇ ਪਾਤਸ਼ਾਹ ਅਖੀਰਲੇ ਸਵਾਸ ਤੱਕ ਸਿੱਖੀ ਨਿਭਜੇ, ਇਹੀ ਦਾਤ ਮੰਗਣੀ ਹੈ ਸਤਿਗੁਰਾਂ ਤੋਂ। ਆਪਾਂ ਨਹੀਂ ਨਿਭਾ ਸਕਦੇ, ਆਪਣੇ ਵਿੱਚ ਕੀ ਸਮਰੱਥਾ। ਆਪਾਂ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਸਾਡਾ ਨਿਭਾ ਦਿਓ, ਤੁਸੀਂ ਕਿਰਪਾ ਕਰਕੇ ਨਿਭਾ ਸਕਦੇ, ਤੁਸੀਂ ਸਮਰੱਥ ਹੋ, ਅਸੀਂ ਅਸਮਰੱਥ ਹਾਂ, ਸਾਡੇ ਵਿੱਚ ਕੋਈ ਸਮਰੱਥਾ ਨਹੀਂ। ਇਸ ਕਰਕੇ ਸਿੱਖੀ ਧਰਮ ਨੂੰ ਨਿਭਾਉਣਾ ਹੈ।
ਹਲਤ ਪਲਤ ਮਹਿਲਹੋ ਆਨੰਦ,
ਫਿਰ ਲੋਕ ਪ੍ਰਲੋਕ ਦੇ ਵਿੱਚ ਆਨੰਦ ਹੀ ਆਨੰਦ ਮਿਲੇਗਾ। ਮਹਾਰਾਜ ਕਹਿੰਦੇ
ਜੀਤੋ ਸਕਲ ਬੇਕਾਰ ਬਿਲੰਦ,
ਜਿਹੜੇ ਬੇਕਾਰ ਇੰਨੇ ਬਲੀ ਆ ਉਹਨਾਂ ਨੂੰ ਵੀ ਗੁਰਸਿੱਖੋ ਤੁਸੀਂ ਜਿੱਤ ਲਓਗੇ, ਉਹਨਾਂ ਨੂੰ ਵੀ ਕਾਮ ਕ੍ਰੋਧ ਨੂੰ ਆਪਣੇ ਹੱਥ ਵਸ ਵਿੱਚ ਕਰ ਲਓਗੇ ਜੇ ਗੁਰੂ ਦੇ ਹੁਕਮਾਂ ਨੂੰ ਮੰਨੋਗੇ।
ਸੁਣ ਗੁਰ ਬਾਕ ਹਰਖ ਕੋ ਧਾਰਾ,
ਗੁਰੂ ਸਾਹਿਬ ਜੀ ਦੇ ਐਸੇ ਬਚਨਾਂ ਨੂੰ ਸੁਣ ਕੇ ਮਨ ਐਨ ਇਹਨਾਂ ਦਾ ਪ੍ਰਸੰਨਤਾ ਵਿੱਚ ਭਰ ਗਿਆ, ਆਨੰਦ ਦੀ ਧਾਰਾ ਇਹਨਾਂ ਦੇ ਹਿਰਦੇ ਵਿੱਚ ਵਗ ਤੁਰੀ ਹੈ।
ਔਰ ਸੰਸੈ ਗਨ ਕੋ ਨਿਰਵਾਰਾ,
ਸਾਰੇ ਸੰਸੈ ਨਿਵਰਤ ਕਰ ਦਿੱਤੇ ਹਨ ਹਿਰਦੇ ਦੇ।
ਸੇਵਾ ਕਰਤ ਰਹੇ ਸਤਿਗੁਰ ਕੀ,
ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਦੇ ਰਹੇ, ਆਗਿਆ ਮੰਨਦੇ ਰਹੇ।
ਹਰੀ ਅਵਿਦਿਆ ਦੁੱਖ ਦਾ ਔਰ ਕੀ,
ਹਿਰਦੇ ਵਿੱਚੋਂ ਅਵਿਦਿਆ ਦਾ ਅਭਾਵ ਹੋ ਗਿਆ। ਵਿਦਿਆ ਕੀ ਹੈ? ਪਰਮੇਸ਼ਰ ਨੂੰ ਨਹੀਂ ਮਿਲਣ ਦਿੰਦੀ, ਇਹ ਮਿਟ ਗਈ ਹੈ ਤੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਉਹ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਨਿਵਾਜ ਦਿੱਤਾ ਹੈ। ਸੰਗਤ ਦੀ ਸਮਾਂ ਹੁਣ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ।